श्वास पूरे करके संसार नू अलविदा कह के चले जाते। मनुखा शरीर की प्राप्ति बड़ी वड्डी उपलब्धि है, बड़ी वड्डी प्राप्ति है। ये इस तरह है जिवें किसी नू खेत मिल जाए, खेत पिया होया पर उहदा कोई जिमीदार उहदा कोई मालक नहीं, उहनू संभालण वाला कोई नहीं। गुरु का अर्थ है जिहड़ा सिख दे जीवन की संभाल करदा है, और सिख उसनू कहिंदे ने जिहड़ा अपना जीवन गुरु नू सौंप देंदा। ये दो चीजां अपना अपना फर्ज है, सिख का अपना फर्ज है, गुरु का अपना फर्ज है। सिख जे अपना फर्ज यह नहीं निभाउंदा कि वह अपना आपा गुरु नू सौंपदा नहीं, भाव गुरु दे विश्वास से नहीं जमदा, ते फिर सतगुरु उहदी पालना नहीं कर सकदे। ये ठीक है कि सतगुरु चाहते जरूर ने कि मनुख मेरे को आए, जिड़ी मेरे को बड़ी महंगी दात है वो मैं इसनू दे सका, पर जिन्ना चिर सिख सहयोग नहीं करता गुरु उड़ीक विच जीवन गुजार दे। कबीर जी का श्लोक दो तीन दिन तो मेरा पिछा कर रहा, वो अंदर कबीर जी कहते ने कि एक अचंभो देखिया हीरा हाट बिकाए। एक बड़ी हैरानी भरी गल वेखी है कि हीरा एक दुकान ते बिकदा पिया, सामने रखिया होया दुकान वाले, वो दुकान केड़ी है, वो दुकान गुरु है। हीरा हाट बिकाए आम दुकान ते आम बोली विच, पर जे कोई हीरिया की दुकान कई बार खोल के बैठ भी जाता है तो बेचारा सारा दिन झाकते रहता है। क्यों? उस शहर के हीरिया वाले व्यापारी कोई नहीं, उन्होंने हीरिया का पता ही नहीं है की है, इस करके वह दुकान वाला हीरे रख के भी की कर सकेगा जिन्ना चिर ग्राहक नहीं आता। ग्राहक ता नहीं आता क्योंकि ओनी पूंजी किसी को नहीं है, ओना ओहदे उत्ते वार सके अपना आप मुल अदा कर सके ते ता ही उस हीरे नू खरीदेगा। होर छोटिया छोटिया चीजा खरीदण वाले तां लोग बहुत ने इस जमीन ते, किन ही बनदिया कांसी तांबा, किन ही लौंग सुपारी, छोटिया चीजा दे मुल छोटे हुंदे ने, इस करके ओ मनुख जल्दी खरीद लैंदा है। पर गुरु कोल इना वड्डा नाम दा हीरा है कि सतगुरु उड़ीकते रहिंदे ने कोई आए तो सही। इसलिए गुरु ग्रंथ साहिब जी दी बाणी विच वैसे तो आम तौर ते सिख गुरु नू बेनती करदा ना, अरदास करदा कि तुसी मेरे घर विच आओ जां तुसी मेरे जीवन विच आओ जां तुसी मेरे ते कृपा करो। असीं आम तौर ते शब्द कहिंदे आ सतगुरु दे चरणां विच, पर कदी कदी गुरबाणी विच इस तरह के शब्द भी आउंदे ने जिथे सतगुरु सिख नू आवाज देंदा वी तू मेरे कोल आ, उदों बड़ी हैरानी हुंदी। आए मिल गुरसिख, आए मिल तू मेरे गुरु के प्यारे, जां आओ सिख सतगुरु के प्यारे हो, गावो सच्ची बाणी। उहदा भाव की है कि सतगुरु नाम ते हीरिया की दुकान खोल के बैठा ते गाह कोई नहीं आ रहा, जे कोई आंदा ते उहदा मुल उहनू रूड़ा समझ के खरीदना चाहुंदा। इस करके बड़ी एक तरह की अड़चन है गुरु के जीवन विच कि उहदे सौदे नू खरीदण वाले बड़े घट ने। इसलिए संसार विच गुरुआं नू वी सतगुरु नू वी संसार दा सौदा नाल नाल रखना पिया है। तो नाम दे व्यापारी सतगुरु, सतगुरु दाता हर नाम का, ਪਰ ਕਈ ਵਾਰੀ ਤੁਸੀਂ ਜਾਣਦੇ ਹੋ ਵੀ ਮਹਿੰਗੀਆਂ ਚੀਜ਼ਾਂ ਵਿਕਣ ਨਾਲ ਤੇ ਦੁਕਾਨ ਵਾਲਾ ਸੋਚਦਾ ਵੀ ਚਾਰ ਬੰਦੇ ਆਉਣ ਤੇ ਸਹੀ ਨੇ ਤੇ ਛੋਟਾ ਮੋਟਾ ਸਮਾਨ ਟੋਹੀਆਂ ਰਿਓੜੀਆਂ ਮੂੰਗਫਲੀ ਇਤਿਆਦਿਕ ਵੀ ਇਹ ਆਉਣਗੇ ਘੱਟੋ ਘੱਟ ਫਿਰ ਖੋਲ ਕੇ ਵੇਖਣਗੇ ਵੀ ਇਹ ਕੀ ਹੈ ਤੇ ਸ਼ਾਇਦ ਇਹਨਾਂ ਨੂੰ ਸ਼ੌਂਕ ਜਾਗ ਪੈ ਹੀਰਾ ਖਰੀਦਣ ਦਾ। ਇਸ ਕਰਕੇ ਆ ਜਿਹੜੇ ਨਾਲ ਦੂਜੇ ਪਦਾਰਥ ਨੇ ਨਾ ਸੰਸਾਰ ਦੇ ਤੇ ਸਤਿਗੁਰੂ ਨੂੰ ਮਜਬੂਰਨ ਰੱਖਣੇ ਪਏ ਵੀ ਕੋਈ ਆਏ ਤਾਂ ਸਹੀ ਨੇ ਤੇ ਭੀੜ ਆਉਂਦੇ ਨੇ ਲੋਕ ਆਉਂਦੇ ਨੇ। ਇਸ ਕਰਕੇ ਉਤਾਵਲੇ ਹਨ ਸਤਿਗੁਰੂ, ਕੇਵਲ ਅਸੀਂ ਨਹੀਂ ਯਾਦ ਕਰਦੇ ਸਤਿਗੁਰੂ ਸਾਨੂੰ ਵਾਪਸ ਵੀ ਲਿਆਉਣਾ ਚਾਹੁੰਦੇ। ਇਸ ਲਈ ਈਸਾ ਨੇ ਇੱਕ ਬੜੀ ਸੁੰਦਰ ਕਹਾਣੀ ਲਿਖੀ, ਆਪਣੇ ਪੈਰੋਕਾਰਾਂ ਨੂੰ ਦੱਸਿਆ। ਉਹ ਕਹਿੰਦੇ ਨੇ ਕਿ ਖੁਦਾ ਜਿਹੜਾ ਹੈ, ਪਰਮਾਤਮਾ ਜਿਹੜਾ, ਜਿਹੜੇ ਲੋਕ ਭਟਕ ਜਾਂਦੇ ਨੇ, ਪਾਪ ਕਰਦੇ ਨੇ, ਉਹਨਾਂ ਨਾਲ ਜ਼ਿਆਦਾ ਪਿਆਰ ਕਰਦਾ। ਇਹ ਬੜੀ ਉਲਟੀ ਕਹਾਣੀ ਸੀ ਤੇ ਕੋਲ ਵਾਲੇ ਉੱਠ ਕੇ ਖੜੇ ਹੋ ਗਏ ਵੀ ਅਸੀਂ ਫਿਰ ਪਾਪ ਕਰੀਏ। ਪਰਮਾਤਮਾ ਦੂਸਰਿਆਂ ਨੂੰ ਕੋਲ ਬਿਠਾ ਲੈਂਦਾ ਹੈ ਤੇ ਜਿਹੜਾ ਦੂਰ ਚਲਾ ਜਾਂਦਾ ਉਹਦੇ ਪਿੱਛੇ ਦੌੜ ਕੇ ਜਾਂਦਾ ਉਹਨੂੰ ਲਿਆਉਣ ਵਾਸਤੇ, ਤੇ ਜਿਹੜੇ ਅੱਗੇ ਬੈਠੇ ਸੀ ਉਹਨਾਂ ਕਿਹਾ ਵੀ ਸਾਡੇ ਨਾਲੋਂ ਪਾਪੀ ਚੰਗੇ ਨੇ ਜਿਨ੍ਹਾਂ ਦੇ ਪਿੱਛੇ ਭੱਜਿਆ ਕਰਦਾ ਰੱਬ। ਔਰ ਉਹ ਪਾਪ ਦਾ ਵੀ ਸਵਾਦ ਲੈ ਗਿਆ, ਆਨੰਦ ਲੈ ਗਿਆ ਤੇ ਰੱਬ ਵੀ ਪਿੱਛੇ ਚਲਾ ਗਿਆ। ਪਰ ਉਹ ਭਾਸ਼ਾ ਹੋਰ ਸੀ, ਉੱਠ ਕੇ ਖੜੇ ਹੋ ਗਏ। ਉਹਨਾਂ ਨੇ ਕਹਿ ਦਿੱਤਾ ਕਿ ਤੁਸੀਂ ਮਾਲਾ ਲਓ, ਇਹਦਾ ਮਤਲਬ ਉਹ ਠੀਕ ਨੇ ਜਿਹੜੇ ਪਾਪ ਕਰਨ ਵਾਲੇ। ਕਹਿਣ ਲੱਗੇ ਨਹੀਂ, ਜਿਵੇਂ ਇੱਕ ਭੇਡਾਂ ਚਾਰਨ ਵਾਲਾ ਭੇਡਾਂ ਚਰਾਉਣ ਤੋਂ ਬਾਅਦ ਰਾਤ ਨੂੰ ਬਿਠਾ ਦਿੰਦਾ ਹੈ ਤੇ ਜਿਹੜੀ ਭੇਡ ਗੁਆਚ ਜਾਂਦੀ ਹੈ ਨਾ ਰਾਤ ਦੇ ਹਨੇਰੇ ਵਿੱਚ, ਉਹ ਬੈਠੀਆਂ ਹੋਈਆਂ ਸਾਰੀਆਂ ਭੇਡਾਂ ਨੂੰ ਉੱਥੇ ਛੱਡ ਕੇ ਜਿਹੜੀ ਗੁਆਚੀ ਹੋਈ ਉਹਨੂੰ ਲੱਭਣ ਵਾਸਤੇ ਜਾਂਦਾ, ਉਹਦੀ ਖੋਜ ਕਰਨ ਜਾਂਦਾ ਵੀ ਉਹ ਕਿਤੇ ਭਟਕ ਗਈ ਹੈ, ਪਤਾ ਨੀ ਕਿੱਧਰ ਚਲੀ ਗਈ ਹੈ, ਗੁਆਚ ਜਾਏਗੀ, ਮਰ ਜਾਏਗੀ, ਉਹਨੂੰ ਜਾਨਵਰ ਖਾ ਜਾਣਗੇ। ਔਰ ਉਹਨਾਂ ਸਾਰੀਆਂ ਭੇਡਾਂ ਨੂੰ ਉੱਥੇ ਬਿਠਾ ਦਿੰਦਾ ਹੈ ਤੇ ਉਸ ਗੁਆਚੀ ਹੋਈ ਨੂੰ ਲੱਭਣ ਵਾਸਤੇ ਜਾਂਦਾ। ਫਿਰ ਉਹਨੂੰ ਲੱਭ ਕੇ ਖੋਜਣ ਤੋਂ ਬਾਅਦ, ਕਿਉਂਕਿ ਉਹਨੂੰ ਕਾਹਲੀ ਹੁੰਦੀ ਹੈ, ਔਰ ਉਸ ਭੇਡ ਨੂੰ ਆਪਣੇ ਮੋਢੇ ਤੇ ਆਪਣੇ ਕੰਧੇ ਤੇ ਉਠਾ ਕੇ ਵਾਪਸ ਲਿਆਉਂਦਾ। ਇਸ ਤਰ੍ਹਾਂ ਸਤਿਗੁਰੂ ਵੀ ਭਟਕੇ ਹੋਏ ਸਿੱਖਾਂ ਦੀ ਖੋਜ ਕਰਦਾ ਰਹਿੰਦਾ, ਜਿਹੜੇ ਭਟਕ ਜਾਂਦੇ ਨੇ, ਜਿਹੜੇ ਦੂਰ ਚਲੇ ਜਾਂਦੇ ਨੇ, ਉਹਨਾਂ ਨੂੰ ਲੱਭਦਾ ਫਿਰਦਾ ਕਿੱਥੇ ਗੁਆਚ ਗਏ ਨੇ ਝਾੜੀਆਂ ਵਿੱਚ, ਕਿੱਥੇ ਡੁੱਬ ਗਏ ਨੇ ਪਦਾਰਥਾਂ ਵਿੱਚ, ਕਿੱਥੇ ਇੰਨੇ ਵਧੀਆ ਹੀਰੇ ਛੱਡ ਕੇ ਰੇਤ ਵਿੱਚ ਮੂੰਹ ਮਾਰ ਰਹੇ ਨੇ, ਉਹਨਾਂ ਨੂੰ ਖੋਜਦਾ ਫਿਰਦਾ। ਇਸ ਲਈ ਹਜ਼ੂਰ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਇੱਕ ਸਲੋਕ ਕਿਹਾ ਸੁਖਮਣੀ ਸਾਹਿਬ ਦੇ ਅੰਦਰ, ਉਹਦੇ ਅੰਦਰ ਪਹਿਲਾ ਪਦਾ ਉਚਾਰਨ ਕੀਤਾ, ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ। ਗੁਰੂ ਸਿੱਖ ਦੀ ਬਾਹਰੋਂ ਤੇ ਅੰਦਰੋਂ ਦੋਵਾਂ ਪਾਸਿਓਂ ਪਾਲਣਾ ਕਰਦਾ ਹੈ। ਗੁਰੂ ਦਾ ਅਰਥ ਹੈ ਜੇ ਕੋਈ ਸਿੱਖ ਹੋ ਜਾਏ ਸਹੀ, ਉਹਨੂੰ ਫਿਰ ਆਪਣੇ ਜੀਵਨ ਦਾ ਫਿਕਰ ਨਹੀਂ ਰਹਿੰਦਾ, ਉਹਦਾ ਫਿਕਰ ਫਿਰ ਗੁਰੂ ਨੂੰ ਕਰਨਾ ਪੈਂਦਾ। ਸਿੱਖੀ ਦਾ ਇੱਕ ਹਿੱਸਾ ਘਾਲਣਾ ਤੇ ਖੜਾ ਹੈ ਔਰ ਸਿੱਖੀ ਦਾ ਦੂਸਰਾ ਹਿੱਸਾ ਸਮਰਪਣ ਤੇ ਖੜਾ ਹੈ। ਸਿੱਖ ਦਾ ਮਤਲਬ ਇਹ ਹੈ ਉਹਨੂੰ ਆਪਣੇ ਜੀਵਨ ਦਾ ਫਿਕਰ ਨਹੀਂ, ਉਹਨੂੰ ਸਿਰਫ ਫਿਕਰ ਹੈ ਕਿ ਉਹ ਗੁਰੂ ਕਾ ਪੱਲਾ ਨਾ ਛੱਡੇ, ਦੂਸਰਾ ਕੰਮ ਉਹਦਾ ਹੈ ਕੋਈ ਨਹੀਂ। ਇਸ ਲਈ ਇੱਕ ਬੜਾ ਪਿਆਰਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਉਂਦਾ ਪਾਲਣਾ ਕਰਨ ਦੇ ਸੰਬੰਧ ਵਿੱਚ, ਔਰ ਇੱਕ ਕਹਾਣੀ ਨਾਲ ਸੰਬੰਧਿਤ ਸ਼ਬਦ ਹੈ ਭਗਤ ਜੀ ਦਾ। ਉਹ ਕਹਿੰਦੇ ਨੇ ਇੱਕ ਬਾਪ ਨੇ, ਸ਼ਾਇਦ ਸਾਨੂੰ ਇਸ ਕਹਾਣੀ ਵਿੱਚੋਂ ਸਿੱਖੀ ਦੇ ਮੂਲ ਤੱਤ ਪਕੜ ਵਿੱਚ ਆ ਜਾਣ ਵੀ ਸਿੱਖੀ ਦੀ ਘਾਲਣਾ ਕੀ। ਉਹ ਕਹਿੰਦਾ ਹੈ, ਭਗਤ ਜੀ ਦਾ ਇਹ ਸ਼ਬਦ ਹੈ ਕਿ ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਤਲਾ, ਮੈਂ ਅਜਾਨ ਜਨ ਤਰਪੇ ਨਾ ਜਾਨੋ, ਮੋਕੋ ਬਾਂਹ ਦੇ ਬੀਤਲਾ। ਇਹਦੇ ਉੱਤੇ ਬੜੀ ਸੋਹਣੀ ਇੱਕ ਸਿੱਖੀ ਦੀ ਵਿਆਖਿਆ ਕਰਨ ਵਾਲੀ ਗੱਲ ਗੁਰਮੁਖਾਂ ਨੇ ਕਹੀ। ਉਹ ਕਹਿੰਦੇ ਪੁਰਾਣੇ ਸਮੇਂ ਵਿੱਚ ਪੁਲ ਨਹੀਂ ਸਨ ਹੁੰਦੇ ਦਰਿਆਵਾਂ ਦੇ, ਤੇ ਇੱਕ ਪਿਤਾ ਆਪਣੇ ਬਾਪ ਨਾਲ ਕਈ ਸਾਲਾਂ ਤੋਂ ਦਰਿਆ ਤੋਂ ਪਾਰ ਰਹਿ ਰਿਹਾ ਸੀ। ਅੱਜ ਉਹਨੇ ਇਸ ਪਾਸੇ ਆਉਣਾ ਸੀ, ਦਰਿਆ ਬੜਾ ਚੜਿਆ ਹੋਇਆ ਸੀ, ਉਹਦੇ ਵਿੱਚ ਛੱਲਾਂ ਵੱਜ ਰਹੀਆਂ ਸਨ, ਉਹਦਾ ਪਾਣੀ ਉਛਲ ਉਛਲ ਕੇ ਪੈਂਦਾ ਸੀ। ਉਹ ਬਾਪ ਜਿਹਦਾ 7-8 ਸਾਲ ਦਾ ਬੱਚਾ ਉਂਗਲ ਲਾ ਕੇ ਕਿਨਾਰੇ ਤੇ ਆ ਕੇ ਖੜਾ ਹੋ ਗਿਆ, ਨਾ ਪਾਰ ਕਰਨ ਵਾਸਤੇ ਪੁਲ ਹੈ ਤੇ ਨਾ ਪਾਰ ਕਰਨ ਵਾਸਤੇ ਕੋਈ ਬੇੜੀ ਉੱਥੇ ਖੜੀ ਹੈ। ਇੱਕ ਤੇ ਆਪ ਤਾਂ ਉਹ ਤਰਨਾ ਜਾਣਦਾ, ਪਰ ਛੋਟਾ ਜਿਹਾ ਬੱਚਾ ਨਾਲ ਖੜਾ ਉਹਦੇ ਵੱਲੋਂ ਵੇਖ ਕੇ ਡਰ ਵੀ ਆਉਂਦਾ ਕਿ ਜੇ ਇਹਨੂੰ ਫੜ ਕੇ ਮੈਂ ਤੁਰਿਆ ਦਰਿਆ ਵਿੱਚ ਇੱਕ ਹੱਥ ਇਹਨੂੰ ਪਾਵਾਂਗਾ ਤੇ ਦੂਸਰੇ ਇੱਕ ਹੱਥ ਨਾਲ ਤਰਾਂਗਾ ਕਿਵੇਂ, ਕਿਉਂਕਿ ਇਹ ਤਾਂ ਇੱਕ ਹੱਥ ਨਾਲ ਤੇ ਪਾਣੀ ਵਿੱਚ ਤਰਿਆ ਨੀ ਜਾਣਾ, ਬੜਾ ਤੇਜ਼ ਪਾਣੀ ਹੈ, ਪੈਰ ਇਹਦੇ ਵਿੱਚ ਨਹੀਂ ਲੱਗਦੇ, ਡੂੰਘਾ ਬਹੁਤ। ਉਹ ਬੜਾ ਹੈਰਾਨ ਹੋਇਆ, ਬੜਾ ਦੁਖੀ ਹੋਇਆ, ਬਹੁਤ ਭੈਭੀਤ ਹੋਇਆ। ਆਲੇ ਦੁਆਲੇ ਕੋਈ ਦੇਖਣ ਵਾਲਾ ਵੀ ਨਹੀਂ ਸੀ, ਬਚਾਉਣ ਵਾਲਾ ਨਹੀਂ ਸੀ, ਦਰਿਆ ਤੋਂ ਪਾਰ ਵੀ ਜ਼ਰੂਰ ਜਾਣਾ ਸੀ ਕਿਉਂਕਿ ਉਸ ਬੱਚੇ ਨੂੰ ਜਿਹੜਾ ਰੋਗ ਸੀ ਉਹਦੀ ਦਵਾਈ ਦਰਿਆ ਤੋਂ ਪਾਰ ਸੀ, ਜੇ ਨਾ ਜਾਂਦਾ ਤੇ ਬੱਚੇ ਦੀ ਮੌਤ ਸੀ ਤੇ ਜੇ ਜਾਂਦਾ ਤੇ ਬੱਚਾ ਰਾਹ ਵਿੱਚ ਡੁੱਬ ਸਕਦਾ ਸੀ। ਇਸ ਲਈ ਉਹਨੇ ਆਪਣੇ ਪੁੱਤਰ ਨੂੰ ਕੋਲ ਬਿਠਾ ਕੇ ਪਿਆਰ ਨਾਲ ਇੱਕ ਗੱਲ ਬੜੀ ਪੱਕੀ ਤਰ੍ਹਾਂ ਸਮਝਾਈ, ਕਹਿਣ ਲੱਗਾ ਤੈਨੂੰ ਤਰਨਾ ਨਹੀਂ ਆਉਂਦਾ, ਤਰਾਂਗਾ ਮੈਂ ਤੇ ਤੂੰ ਇੱਕ ਕੰਮ ਕਰੇ ਵੀ ਤੂੰ ਮੇਰਾ ਮੋਢਾ ਮੇਰੀ ਬਾਂਹ ਨਹੀਂ ਛੱਡਣੀ, ਮੇਰੀ ਬਾਂਹ ਨੂੰ ਤੂੰ ਗਲਵਕੜੀ ਪਾ ਕੇ ਰੱਖਣੀ ਹੈ, ਤਰਾਂਗਾ ਮੈਂ ਇੱਕ ਗਲਤੀ ਨਾ ਕਰੀ। ਦੋ ਚੀਜ਼ਾਂ ਦਾ ਖਿਆਲ ਰੱਖੀ, ਇੱਕ ਤੂੰ ਮੇਰੀ ਬਾਂਹ ਨਹੀਂ ਛੱਡਣੀ ਤੇ ਦੂਸਰਾ ਤੂੰ ਤਰਨਾ ਨਹੀਂ। ਇਹ ਦੋ ਨੁਕਤੇ ਬੜੇ ਵਧੀਆ ਸਨ ਔਰ ਸਿੱਖੀ ਦੀ ਵਿਆਖਿਆ ਕਰਦੇ। ਇਹ ਦੋ ਗੱਲਾਂ ਚੰਗੀ ਤਰ੍ਹਾਂ ਆਪ ਜੀ ਦੀ ਸੁਣ ਲੈਣ। ਉਹਨੇ ਕਿਹਾ ਵੀ ਤੇਰੇ ਦੋ ਕੰਮ ਕਰਨ ਵਾਲੇ ਨੇ, ਇੱਕ ਤੂੰ ਮੇਰੀ ਬਾਂਹ ਨਹੀਂ ਛੱਡਣੀ, ਜਦੋਂ ਮੈਂ ਤਰਾਂਗਾ ਤੂੰ ਮੇਰੇ ਡੌਲੇ ਨੂੰ ਮੇਰੀ ਬਾਂਹ ਨੂੰ ਚੰਗੀ ਤਰ੍ਹਾਂ ਗਲਵਕੜੀ ਪਾ ਕੇ ਰੱਖਣੀ ਹੈ, ਤੇ ਦੂਸਰੀ ਗਲਤੀ ਇਹ ਨਾ ਕਰੀ ਮੇਰੇ ਤੇ ਬੇਯਕੀਨੀ ਪੈਦਾ ਨਾ ਕਰੀ ਵੀ ਕਿਤੇ ਡੋਬ ਨਾ ਲਏ, ਆਪ ਤਰਨ ਦਾ ਕਦੀ ਯਤਨ ਨਾ ਕਰੀ, ਜੇ ਤੂੰ ਤਰਨ ਦਾ ਯਤਨ ਕੀਤਾ ਤੇ ਡੁੱਬ ਜਾਏ। ਭਗਤ ਜੀ ਨੇ ਇਹਦੇ ਉੱਤੇ ਸ਼ਬਦ ਉਚਾਰਿਆ, ਉਸ ਪਿਤਾ ਨੇ ਦਰਿਆ ਵਿੱਚ ਉਤਰ ਗਿਆ, ਬੱਚੇ ਨੂੰ ਆਪਣੀ ਬਾਂਹ ਘੁੱਟ ਕੇ ਫੜਾ ਦਿੱਤੀ, ਫਿਰ ਦੁਹਰਾਇਆ ਤੂੰ ਤਰਨਾ ਨਹੀਂ ਤੂੰ ਸਿਰਫ ਬਾਂਹ ਫੜਨੀ ਹੈ। ਬਾਪ ਤਰਦਾ ਗਿਆ, ਬੱਚੇ ਨੇ ਬਾਂਹ ਫੜੀ ਰੱਖੀ ਤੇ ਤਰਦਿਆਂ ਤਰਦਿਆਂ ਕਿਨਾਰੇ ਤੇ ਲੱਗ ਗਿਆ ਤੇ ਬੱਚਾ ਵੀ ਪਾਰ ਹੋ ਗਿਆ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸਿੱਖਾ ਤੂੰ ਤਰਨਾ ਨਹੀਂ ਤੂੰ ਸਿਰਫ ਗੁਰੂ ਦੀ ਬਾਂਹ ਫੜਨੀ ਹੈ। ਜੇ ਤੂੰ ਆਪ ਤਰਨ ਦਾ ਯਤਨ ਕੀਤਾ ਡੁੱਬ ਜਾਏਗਾ, ਜੇ ਤੂੰ ਬਾਂਹ ਛੱਡੀ ਤਾਂ ਵੀ ਡੁੱਬ ਜਾਏਗਾ। ਆਪ ਤਰਨ ਦਾ ਮਤਲਬ ਵੀ ਤੂੰ ਜੇ ਧਰਮ ਦੇ ਮਾਰਗ ਤੇ ਆਪਣੀ ਸਿਆਣਪ ਨਾਲ ਚਾਹਿਆ ਨਾ ਵੀ ਮੈਂ ਬ੍ਰਹਮ ਗਿਆਨੀ ਹੋ ਜਾਗਾ ਤੇ ਫਿਰ ਉਹ ਤਰਨ ਵਾਲੀ ਗੱਲ ਹੈ, ਡੁੱਬ ਜਾਏਗਾ ਰਾਹ ਵਿੱਚ। ਔਰ ਇਹ ਕੁਦਰਤੀ ਹੈ, ਜੇ ਉਹ ਬੱਚਾ ਤਰਦਾ ਤੇ ਪਹਿਲਾਂ ਬਾਂਹ ਛੱਡਣੀ ਪੈਣੀ ਸੀ, ਬਾਂਹ ਛੁੱਟ ਜਾਣੀ ਸੀ। ਤਰਨ ਵਾਸਤੇ ਇਹ ਜ਼ਰੂਰੀ ਸੰਵਿਧਾਨ ਹੈ ਕਿ ਜਿਹਨੇ ਤਰਨਾ ਉਹਨੂੰ ਬਾਂਹ ਛੱਡਣੀ ਪਏਗੀ। ਸਿੱਖ ਦਾ ਮਤਲਬ ਜਿਹਨੂੰ ਗੁਰੂ ਤੇ ਇੰਨਾ ਯਕੀਨ ਹੈ ਕਿ ਉਹ ਜੇ ਡੋਬ ਵੀ ਦਏ ਤੇ ਤਾਂ ਵੀ ਉਹ ਪਰਵਾਹ ਨਹੀਂ ਕਰੇ। ਸਿੱਖ ਤੇ ਗੁਰੂ ਦਾ ਮਤਲਬ ਇਹ ਜੋ ਡੋਬ ਵੀ ਦੇਵੇ। ਜੇ ਕਿਤੇ ਗੁਰੂ ਸਿੱਖ ਨੂੰ ਕਹਿ ਦੇ ਵੀ ਆਹ ਸਾਹਮਣੇ ਜਿਹੜਾ ਖੂਹ ਹੈ ਇਹ ਤੇਰੇ ਵਾਸਤੇ ਸੱਚਖੰਡ ਦੇ ਅੰਦਰ ਛਾਲ ਮਾਰ ਦੇ ਤੇ ਸਿੱਖ ਉਹਦੇ ਵਿੱਚ ਜਾਏਗਾ। ਇਹ ਹੈ ਗੁਰਮਤ ਦੀ ਵਿਆਖਿਆ, ਘਾਲਣਾ ਗੁਰਮਤ। ਬਾਕੀ ਜਿੰਨੇ ਜਪ ਤਪ ਨੇ ਇਸ ਅਵਸਥਾ ਨੂੰ ਪੈਦਾ ਕਰਨ ਵਾਸਤੇ ਨੇ। ਇਸ ਲਈ ਭਗਤ ਜੀ ਨੇ ਬਚਨ ਕਿਹਾ ਕਿ ਸੰਸਾਰ ਸਮੁੰਦੇ ਉਹ ਦਰਿਆ ਤੇ ਜ਼ਮੀਨ ਦਾ ਸੀ ਤੇ ਇਹ ਸੰਸਾਰ ਰੂਪੀ ਸਮੁੰਦਰ ਹੈ ਤੇ ਸੰਸਾਰ ਰੂਪੀ ਸਮੁੰਦਰ ਦੇ ਅਰਥ ਕੀ ਨੇ? ਸੰਸਾਰ ਰੂਪੀ ਸਮੁੰਦਰ ਦੇ ਅਰਥ ਨੇ ਆ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਆ ਜਿਹੜਾ 5-6 ਫੁੱਟ ਦਾ ਸਰੀਰ ਹੈ ਇਹਨੂੰ ਸੰਸਾਰ ਸਮੁੰਦਰ ਕਿਹਾ ਗਿਆ, ਹੋਰ ਕੋਈ ਸਮੁੰਦਰ ਨਹੀਂ। ਮਨੁੱਖ ਆਪਣੇ ਜੀਵਨ ਦੌਰਾਨ ਕਈ ਮੀਲ ਪੰਜ ਤੈਅ ਕਰ ਲਏਗਾ ਪਰ ਗੁਰੂ ਕੇ ਸਵਾਰਿਓ ਇਸ 5-6 ਫੁੱਟ ਦੇ ਸਰੀਰ ਨੂੰ ਪਾਰ ਕਰਨਾ ਬਹੁਤ ਔਖਾ ਹੈ। ਇਹਦੇ ਵਿੱਚ ਇੰਨੀਆਂ ਘੁੰਮਣ ਘੇਰੀਆਂ ਨੇ, ਇਹਦੇ ਵਿੱਚ ਇੰਨਾ ਡੂੰਘਾ ਦਰਿਆ ਦਾ ਪਾਣੀ ਹੈ, ਸਾਰੇ ਆਪਾਂ ਇਹਦੇ ਵਿੱਚ ਹੀ ਬੈਠੇ ਹੋਏ ਹਾਂ, ਗੋਤੇ ਖਾ ਰਹੇ ਹਾਂ, ਅਟਕੇ ਹੋਏ, ਇਹਨੂੰ ਪਾਰ ਕਰਨਾ ਬਹੁਤ ਔਖਾ ਹੈ, ਇਹਦੇ ਤੋਂ ਪਾਰ ਜਾਣਾ ਹੈ ਬਹੁਤ ਔਖਾ। ਇਹਦੇ ਵਿੱਚ 4 ਨਦੀਆਂ ਅੱਗ ਦੀਆਂ ਭਰ ਕੇ ਵਗਦੀਆਂ ਨੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਹੰਸ ਹੇਤ ਲੋਭ ਕੋਪ 4 ਨਦੀਆਂ ਅੱਗ। ਹੰਸ ਦਾ ਅਰਥ ਅੰਦਰ ਦੀ ਈਰਖਾ, ਹੰਸ ਦਾ ਅਰਥ ਵੈਸੇ ਹੰਸ ਇੱਕ ਪੰਛੀ ਦਾ ਨਾਮ ਹੈ, ਪਰ ਹੰਸ ਦਾ ਅਰਥ ਹੈ ਆਤਮਾ ਮਨ, ਯਾਨੀ ਕਿ ਅੰਦਰ ਦਾ ਕ੍ਰੋਧ, ਬਾਹਰੋਂ ਪ੍ਰਗਟ ਨਹੀਂ ਕਰਨਾ, ਇਹ ਨਦੀ ਭਰ ਕੇ ਚੱਲ ਰਹੀ ਹੈ। ਹੰਸ ਅੰਦਰ ਦਾ ਵਿਰੋਧ, ਅੰਦਰ ਦਾ ਕ੍ਰੋਧ ਬੜਾ ਖਤਰਨਾਕ, ਕ੍ਰੋਧ ਤੇ ਬਾਹਰਲੀ ਚੀਜ਼ ਹੈ, ਬਾਹਰੋਂ ਪ੍ਰਗਟ ਹੋ ਜਾਂਦਾ ਹੈ, ਉਹਦੇ ਸ਼ਬਦਾਂ ਵਿੱਚ ਪ੍ਰਗਟ ਹੋ ਜਾਂਦਾ ਹੈ। ਜਦੋਂ ਕ੍ਰੋਧ ਆਉਂਦਾ, ਗੁੱਸਾ ਆਉਂਦਾ, ਉਹ ਤੇ ਬੜੀ ਵਧੀਆ ਚੀਜ਼ ਹੈ, ਅੰਦਰੋਂ ਨਿਕਲ ਜਾਂਦੀ ਬਿਮਾਰੀ, ਬਾਹਰ ਆ ਜਾਂਦੀ, ਪਰ ਜੇ ਕਿਤੇ ਅਸੀਂ ਨਿਮਰਤਾ ਧਾਰਨ ਕਰ ਲਈਏ, ਬਾਹਰੋਂ ਅੰਦਰ ਰਹਿ ਜਾਂਦੀ, ਉਹ ਹੰਸ ਬਣਦਾ। ਹੰਸ ਦੇ ਅਰਥ ਅੰਦਰ ਵਿਚਾਰਾਂ ਵਿੱਚ ਕ੍ਰੋਧ, ਉਹ ਬੜਾ ਖਤਰਨਾਕ, ਔਰ ਅੰਦਰੋਂ ਫਿਰ ਜੜਾਂ ਫੈਲਾ ਦਿੰਦਾ, ਉਹਦੇ ਬੜੇ ਫਿਰ ਬੀਜ ਬਣਦੇ ਨੇ, ਉਹ ਫਿਰ ਅੰਦਰ ਉੱਗ ਪੈਂਦਾ, ਮਨੁੱਖ ਫਿਰ ਵਿਪਕਸ਼ਿਤ ਹੋ ਜਾਂਦਾ, ਅੰਦਰ ਉਹਦੇ ਦਰਾਰਾਂ ਪੈ ਜਾਂਦੀਆਂ, ਅੰਦਰ ਉਹਦੇ ਤ੍ਰੇੜਾਂ ਪੈ ਜਾਂਦੀਆਂ ਨੇ। ਇਸ ਹਾਲਤ ਵਿੱਚ ਜਪਿਆ ਹੋਇਆ ਨਾਮ, ਉਹ ਅੰਦਰ ਦਾ ਜਿਹੜਾ ਕ੍ਰੋਧ ਲੁਕਾ ਹੋਇਆ, ਉਹਨੂੰ ਕੰਮ ਨਹੀਂ ਕਰਨ ਦਿੰਦਾ। ਇਸ ਲਈ ਈਰਖਾ ਸਭ ਤੋਂ ਵੱਡਾ ਰੋਗ ਹੈ ਦੁਨੀਆਂ ਦੇ ਵਿੱਚ, ਸਭ ਤੋਂ ਰੋਗਾਂ ਦੇ ਵਿੱਚੋਂ ਸਿਰਮੌਰ ਹੈ। ਹੰਸ ਹੇਤ, ਹੇਤ ਦਾ ਅਰਥ ਹੈ ਸੰਸਾਰ ਦੇ ਪਦਾਰਥਾਂ ਦੀ ਪਕੜ, ਤਿੰਨ ਤਰ੍ਹਾਂ ਦੀ ਮਾਇਆ ਦੀ ਪਕੜ। ਤਿੰਨ ਤਰ੍ਹਾਂ ਦੀ ਮਾਇਆ ਹੈ ਜੜ ਮਾਇਆ, ਚੇਤਨ ਮਾਇਆ ਤੇ ਈਸ਼ਵਰੀ ਮਾਇਆ। ਇਹਨਾਂ ਤਿੰਨ ਚੀਜ਼ਾਂ ਦੀ ਪਕੜ, ਇਹਨੂੰ ਕਹਿੰਦੇ ਨੇ ਹੇਤ, ਹੰਸ ਹੇਤ, ਲੋਭ। ਲੋਭ ਇੱਕ ਦੂਸਰਾ ਰੂਪ ਹੈ ਜਿਹੜਾ ਬਾਹਰ ਪੱਖੀ ਲੋਭ ਹੈ। ਹੰਸ ਹੇਤ ਲੋਭ, ਕੋਪ, ਕੋਪ ਦਾ ਅਰਥ ਹੈ ਬਾਹਰਲਾ ਕ੍ਰੋਧ। ਚਾਰੇ ਨਦੀਆਂ ਅੱਗ, ਇਹ ਚਾਰ ਨਦੀਆਂ ਸਮੁੰਦਰ ਦੇ ਵਿੱਚ ਡਿੱਗ ਰਹੀਆਂ ਨੇ ਲਗਾਤਾਰ, ਇਹਨੂੰ ਪਾਰ ਕਰਨਾ ਬਹੁਤ ਔਖਾ ਹੈ। ਇਸ ਲਈ ਭਗਤ ਜੀ ਨੇ ਕਿਹਾ ਵੀ ਸੰਸਾਰ ਸਮੁੰਦੇ ਤਾਰ ਗੋਬਿੰਦੇ, ਹੇ ਵਾਹਿਗੁਰੂ ਤੂੰ ਮੈਨੂੰ ਤਾਰ, ਕਿਉਂਕਿ ਇਹਦੇ ਵਿੱਚੋਂ ਮੈਂ ਲੰਘ ਨਹੀਂ ਸਕਦਾ। ਤਾਰ ਲੈ ਬਾਪ ਬੀਠਲਾ, ਇੱਥੇ ਬਾਪ ਸ਼ਬਦ ਤਾਂ ਵਰਤਿਆ ਕਿਉਂਕਿ ਭਗਤ ਜੀ ਉਹਨਾਂ ਦਿਨਾਂ ਵਿੱਚ ਕਈ ਵਾਰੀ ਕਿਸੇ ਬਾਪ ਨੂੰ ਆਪਣੇ ਪੁੱਤਰ ਨੂੰ ਨਦੀ ਪਾਰ ਕਰਾਉਂਦਿਆਂ ਵੇਖਦੇ ਸਨ, ਬਾਪ ਸ਼ਬਦ ਇਹਦੇ ਵਿੱਚ ਤਾਂ ਵਰਤਿਆ। ਤਾਰ ਲੈ ਬਾਪ ਬੀਠਲਾ, ਮੈਂ ਅਜਾਨ, ਅਜਾਨ ਦਾ ਅਰਥ ਹੈ ਜਿਹਨੂੰ ਜਾਣਕਾਰੀ ਕੋਈ ਨਾ ਹੋਵੇ। ਸਿੱਖ ਦਾ ਸ਼ਿੰਗਾਰ ਕੀ ਹੈ? ਅਜਾਨ ਹੋ ਜਾਣਾ। ਸਿੱਖ ਦਾ ਸ਼ਿੰਗਾਰ ਕੀ ਹੈ? ਸਭ ਤੋਂ ਵੱਡਾ ਸਿੱਖ ਦਾ ਸਾਰਿਆਂ ਤੋਂ ਵੱਡਾ ਗੁਣ ਕਿਹੜਾ ਹੈ? ਅਸੀਂ ਕਹਿੰਦੇ ਹਾਂ ਵੀ ਸਿੱਖ ਦਾ ਗੁਣ ਇਹ ਹੈ ਵੀ ਉਹਨੂੰ ਬਹੁਤ ਸਾਰੀਆਂ ਗੱਲਾਂ ਦਾ ਇਲਮ ਹੋਵੇ, ਉਹਨੂੰ ਕਹਿੰਦੇ ਨੇ ਸਿੱਖ। ਸਿੱਖ ਦਾ ਜਿਹੜਾ ਸ਼ਿੰਗਾਰ ਹੈ ਉਹ ਬਾਬਾ ਫਰੀਦ ਜੀ ਨੇ ਦੱਸਿਆ ਕਿ ਮਤ ਹੁੰਦੀ ਹੋਏ ਇਹ ਆਣਾ। ਇਸ ਲਈ ਇਹ ਬੜੇ ਪਿਆਰੇ ਫਿਕਰੇ ਨੇ, ਪਰਮਾਤਮਾ ਨੇ ਰਹਿਮਤ ਕੀਤੀ ਏ ਕਿ ਆਪਣਾ ਦਰਸ਼ਨ ਜ਼ਿਆਦਾ ਸਿਆਣੇ ਲੋਕਾਂ ਨੂੰ ਨਹੀਂ ਦਿੱਤਾ। ਕਿਹਨਾਂ ਨੂੰ ਦਿੱਤਾ? ਜਿਹੜੇ ਘੱਟ ਸਿਆਣੇ ਸਨ। ਵਾਹਿਗੁਰੂ ਨੇ ਕਿਰਪਾ ਕੀਤੀ ਹੈ ਕਿ ਜਿਹੜੇ ਬੱਚੇ ਸਨ ਉਹਨਾਂ ਨੂੰ ਆਪਣਾ ਗਿਆਨ ਬਖਸ਼ ਦਿੱਤਾ, ਬਿਲਕੁਲ ਸਰਲ, ਬਿਲਕੁਲ ਸਿੱਧੇ, ਜਿਨ੍ਹਾਂ ਦੇ ਵਿੱਚ ਬਲ ਸਿੰਘ ਕੋਈ ਨਹੀਂ ਸੀ। ਇਸ ਲਈ ਪਾਇਓ ਬਾਲ ਬੁੱਧ ਸੁਖਰੇ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਜੀਵਨ ਦੇ ਵਿੱਚ ਬ੍ਰਹਮ ਗਿਆਨੀ ਹੋਣ ਦੇ ਅਰਥ ਕੀ ਨੇ? ਕਿ ਆਪਣੀ ਉਮਰ ਨੂੰ ਛੋਟੇ ਕਰਦੇ ਜਾਣਾ, ਵੱਡੇ ਨਹੀਂ। ਮੌਤ ਕਿਵੇਂ ਖਤਮ ਹੋਏਗੀ? ਤੁਸੀਂ ਧਿਆਨ ਦੇਣਾ, ਤਿੰਨ ਅਵਸਥਾ ਨੇ, ਚੌਥੀ ਅਵਸਥਾ ਮੌਤ ਦੇ, ਬਾਲ, ਜਵਾਨੀ ਅਰ ਬਿਰਧ, ਇਹ ਤਿੰਨ ਅਵਸਥਾ ਨੇ ਨਾ ਸਰੀਰ ਦੀਆਂ, ਬਚਪਨ, ਜਵਾਨੀ ਤੇ ਬੁਢੇਪਾ, ਤੇ ਬੁਢੇਪੇ ਤੋਂ ਅਗਲੀ ਕਿਹੜੀ ਅਵਸਥਾ ਹੈ? ਬੁਢੇਪੇ ਤੋਂ ਅਗਲੀ ਅਵਸਥਾ ਮੌਤ ਹੈ। ਇਹਦੇ ਤੋਂ ਅੱਗੇ ਹੋਰ ਪਰਤ ਕੇ ਆਪਾਂ ਜਿੰਨਾ ਮਰਜ਼ੀ ਯਤਨ ਕਰੀਏ, ਬੁਢੇਪੇ ਤੋਂ ਬਾਅਦ ਕਿਹੜੀ ਅਵਸਥਾ ਆ ਸਕਦੀ ਹੈ? ਹੋਰ ਕੋਈ ਅਵਸਥਾ ਹੈ ਹੀ ਨਹੀਂ। ਭਾਵੇਂ ਅਸੀਂ ਕਿੰਨਾ ਆਪਣੇ ਸਰੀਰ ਨੂੰ ਜਵਾਨ ਰੱਖਣ ਦਾ ਯਤਨ ਕਰੀਏ, ਇਹ ਹੁਣ ਵਾਲ ਨੇ ਇਹਨਾਂ ਲਾਲ ਤੇ ਹੋਣਾ ਨੀ, ਬੜੀ ਗੱਲ, ਕਾਲੇ ਹੋ ਜਾਣਗੇ, ਇਸ ਤੋਂ ਵੱਧ ਤੇ ਹੋਣੇ ਲੱਗੇ। ਇਸ ਲਈ ਉਹਦੇ ਤੋਂ ਅੱਗੇ ਮੌਤ, ਤੇ ਜੇ ਮੌਤ ਤੋਂ ਬਚਣਾ ਤੇ ਕਿੱਧਰ ਜਾਣਾ ਪਏਗਾ? ਪਿੱਛੇ ਹਟਣਾ ਪਏਗਾ, ਬੈਕ ਆਉਣਾ ਪਏਗਾ, ਅੱਗੇ ਮੌਤ ਖੜੀ ਹੈ। ਆਗੇ ਬਾਗ ਡਰਾਵਣੋ ਪਿੱਛੇ ਆਗਣ ਤਲਾਓ, ਤੇ ਮੌਤ ਤੋਂ ਬਚਣਾ ਤੇ ਕਿੱਧਰ ਜਾਣਾ ਪਏਗਾ? ਮੌਤ ਤੋਂ ਵਾਪਸ ਆਉਣਾ ਪਏਗਾ, ਪਿਛਾ ਬੁਢੇਪੇ ਤੋਂ ਜਵਾਨੀ। ਇਸ ਲਈ ਇਹ ਦੋ ਸ਼ਬਦ ਕਹੇ ਗੁਰੂ ਗ੍ਰੰਥ ਸਾਹਿਬ ਜੀ ਨੇ, ਗੁਰਮੁਖ ਬੁੱਢੇ ਕਦੇ ਨਹੀਂ ਜਿਨ੍ਹਾਂ ਅੰਤਰ ਸੁਰਤ ਗਿਆਨ, ਔਰ ਬਚਪਨ ਬੁਢੇਪੇ ਵਿੱਚੋਂ ਜਵਾਨੀ ਵਿੱਚ ਤੇ ਜਵਾਨੀ ਵਿੱਚੋਂ ਬਚਪਨ ਵਿੱਚ, ਬਿਲਕੁਲ ਸਰਲ, ਬਿਲਕੁਲ ਸਿੱਧੇ ਸਾਧੇ। ਇਸ ਤਰ੍ਹਾਂ ਦੇ ਸਰਲ ਕਿ ਜਿਹੜੇ ਸਭ ਕੁਝ ਜਾਣਦੇ ਹੋ, ਇੰਨਾ ਗਿਆਨ ਤੇ ਪਰਤ ਕੇ ਉਹਨਾਂ ਨੂੰ ਗਿਆਨ ਭੁੱਲ ਜਾਏ। ਜਿਵੇਂ ਭਗਤ ਨੇ ਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਕਈ ਵਾਰੀ ਕੁਝ ਲੋਕਾਂ ਨੇ ਉਹਨਾਂ ਨੂੰ ਆ ਕੇ ਬਾਅਦ ਵਿੱਚ ਪੁੱਛਿਆ ਵੀ ਆ ਤੁਸੀਂ ਜਿਹੜੀ ਗੱਲ ਕਰ ਰਹੇ ਸੀ ਉਹਦੇ ਬਾਰੇ ਕੀ ਖਿਆਲ ਹੈ? ਤੇ ਉਹ ਬੜੇ ਦੁਵਿਧਾ ਵਿਚ ਪੈ ਗਏ ਕਈ ਵਾਰੀ, ਕਿਉਂਕਿ ਉਹ ਪਰਤ ਕੇ ਨਹੀਂ ਲਿਆ, ਉਹ ਗਿਆਨ ਦੀ ਪੰਡ ਨਾਲ ਨਹੀਂ ਰੱਖਦੇ, ਜੋ ਕਹਿ ਦਿੱਤਾ ਕਹਿ ਦਿੱਤਾ ਬਸ ਨਿਕਲ ਗਿਆ। ਔਰ ਉਹਨਾਂ ਨੂੰ ਕੱਲ ਤੇ ਭਰੋਸਾ ਵੀ ਕੱਲ ਨੂੰ ਫਿਰ ਨਵਾਂ ਆਏਗਾ। ਇੱਕ ਤਰ੍ਹਾਂ ਦੇ ਪੰਛੀ ਨੇ, ਉਹ ਜੋੜ ਕੇ ਨਹੀਂ ਰੱਖਦੇ, ਕਿਸੇ ਚੀਜ਼ ਨੂੰ ਵੀ ਨਹੀਂ ਜੋੜਦੇ, ਗਿਆਨ ਨੂੰ ਵੀ ਨਹੀਂ ਜੋੜਦੇ। ਉਹਨਾਂ ਨੂੰ ਇਹ ਚੱਕਰ ਪੈ ਜਾਂਦਾ ਵੀ ਪਰਤ ਕੇ ਜਿਹੜੀਆਂ ਗੱਲਾਂ ਕੀਤੀਆਂ ਸਨ, ਹੁਣ ਪਰਤ ਕੇ ਲੈਸਨ ਤਾਂ ਹੈ ਨਹੀਂ ਸੀ, ਉਹ ਤੇ ਸਿੱਧਾ ਹੀ ਆ ਰਿਹਾ ਸੀ ਨਾ, ਉਹ ਕੋਈ ਪਾਠ ਨਹੀਂ ਸੀ, ਜਿਹੜਾ ਪੜਿਆ ਹੋਇਆ ਸੀ ਯਾਦ ਕੀਤਾ ਸੁਣਾ ਦਿੱਤਾ। ਇਸ ਕਰਕੇ ਬਚਪਨ ਸਿੱਖੀ ਦਾ ਸ਼ਿੰਗਾਰ, ਭੋਲਾਪਣ, ਸਿੱਧਾਪਣ, ਜਿੰਨਾ ਮਨੁੱਖ ਸਰਲ ਹੋ ਜਾਏ, ਜਲਦੀ ਤੋਂ ਜਲਦੀ ਹੋ ਜਾਏ, ਉਤਨਾ ਜਲਦੀ ਉਹ ਪ੍ਰਵਾਨ ਹੋ ਜਾਏਗਾ, ਹੋਰ ਕੋਈ ਰਸਤਾ ਹੀ ਨਹੀਂ ਹੈ। ਜੇ ਇਸ ਦਰ ਤੇ ਪ੍ਰਵਾਨ ਹੋਣਾ ਤੇ ਆਪਣੇ ਆਪ ਨੂੰ ਬਿਲਕੁਲ ਜਲਦੀ ਤੋਂ ਜਲਦੀ ਬੱਚੇ ਬਣਾ ਲੈਣਾ ਚਾਹੀਦਾ, ਬਿਲਕੁਲ ਸਰਲ, ਜਿਹੜੇ ਕੁਝ ਕ੍ਰੋਧ ਨੂੰ ਜਲਦੀ ਭੁੱਲ ਜਾਣ, ਜਿਹੜੇ ਅਤੀਤ ਨੂੰ ਜਲਦੀ ਖਤਮ ਕਰ ਦੇਣ, ਕੱਲ ਕੀ ਹੋਇਆ ਸੀ, ਕਿਸ ਦੇ ਨਾਲ ਝਗੜਾ ਹੋਇਆ ਸੀ, ਕੌਣ ਸੀ, ਉਹਨੂੰ ਜਲਦੀ ਜਲਦੀ ਭੁਲਾ ਦੇਣ। ਇਸ ਤਰ੍ਹਾਂ ਦੇ ਲੋਕ ਇਸ ਦਰ ਤੇ ਜਲਦੀ ਪ੍ਰਵਾਨ ਹੁੰਦੇ ਨੇ। ਇਸ ਲਈ ਉਹਨਾਂ ਨੇ ਬਚਨ ਕਹੇ ਨੇ ਕਿ ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਮੈਂ ਬਾਪ ਬੀਠਲਾ, ਮੈਂ ਅਜਾਨ, ਮੈਨੂੰ ਕੋਈ ਜਾਣਕਾਰੀ ਨਹੀਂ। ਤੇ ਸਤਿਗੁਰੂ ਇਸ ਤਰ੍ਹਾਂ ਦੇ ਬੰਦਿਆਂ ਨੂੰ ਲੱਭ ਰਹੇ ਨੇ ਜਿਨ੍ਹਾਂ ਨੂੰ ਜਾਣਕਾਰੀ ਦਾ ਮਾਣ ਨਾ ਹੋਵੇ, ਇਸ ਤਰ੍ਹਾਂ ਦੇ ਲੋਕਾਂ ਨੂੰ ਛਾਂਟ ਰਹੇ ਨੇ ਵਿੱਚੋਂ ਵਿੱਚੋਂ, ਕੋਈ ਮਿਲੇ ਤਾਂ ਸਹੀ ਜਿਹੜਾ ਇਹ ਕਹਿੰਦਾ ਨਹੀਂ, ਜਿਹੜਾ ਇਹ ਕਰ ਰਿਹਾ ਕਿ ਮੇਰੇ ਵਿੱਚ ਕੋਈ ਜਾਣਕਾਰੀ ਨਹੀਂ ਹੈ, ਮੈਂ ਬਿਲਕੁਲ ਸਿੱਧਾ ਹਾਂ, ਬਿਲਕੁਲ ਪਾਣੀ ਵਰਗਾ ਜੀਵਨ, ਜਿਵੇਂ ਉਹਨੂੰ ਕਿਸੇ ਵੀ ਚੀਜ਼ ਦੇ ਵਿੱਚੋਂ ਲਗਾ ਦਿੱਤਾ ਜਾਏ। ਮੈਂ ਅਜਾਨ ਜਨ ਤਰਬੇ ਨਾ ਜਾਣੋ, ਮੈਨੂੰ ਇਸ ਜੀਵਨ ਦੇ ਵਿੱਚ ਸੰਸਾਰ ਸਮੁੰਦਰ ਤੋਂ ਤਰ ਕੇ ਪਾਰ ਜਾਣ ਦੀ ਜਾਚ ਹੋਈ ਨਹੀਂ। ਇਹ ਸ਼ਬਦ ਤੇ ਕਹਿਣੇ ਬਹੁਤ ਔਖਾ, ਮੈਨੂੰ ਜਾਚ ਨਹੀਂ ਹੈ। ਇਹ ਸ਼ਬਦ ਤੇ ਮੂੰਹ ਤੋਂ ਹੀ ਕਹਿਣਾ ਬੜਾ ਔਖਾ ਕਿ ਮੈਨੂੰ ਕੋਈ ਪਤਾ ਨਹੀਂ ਹੈ, ਮੈਨੂੰ ਕੋਈ ਜਾਚ ਨਹੀਂ ਹੈ। ਇਸ ਲਈ ਬੜਾ ਬੋਝ ਬਣਿਆ ਰਹਿੰਦਾ ਮਨੁੱਖ ਨੂੰ, ਬੜੀ ਚਿੰਤਾ ਵਿੱਚ ਰਹਿੰਦੇ। ਕਈ ਸੱਜਣ ਮਿਲੇ ਸਾਡੀ ਲਾਈਨ ਦੇ ਵਿੱਚ ਵੀ, ਜੇ ਕਿਸੇ ਨੇ ਪੁੱਛ ਲਿਆ ਤੇ ਕੀ ਕਰਾਂਗੇ, ਬੜੀ ਚਿੰਤਾ ਵਿੱਚ ਫਸੇ ਹੋਏ। ਅਸੀਂ ਫਲਾਣੀ ਥਾਂ ਤੇ ਜਾ ਰਹੇ ਹਾਂ, ਜੇ ਕਿਸੇ ਨੇ ਪੁੱਛ ਲਿਆ ਤੇ ਫਿਰ ਕੀ ਕਰਾਂਗੇ, ਬੜੀ ਚਿੰਤਾ ਵਿੱਚ। ਤੇ ਮੈਂ ਬੇਨਤੀ ਕੀਤੀ, ਕਹਿ ਦੇਣਾ ਪਤਾ ਨਹੀਂ ਹੈ, ਹੋਰ ਕੀ ਹੈ, ਇਸ ਤੋਂ ਵੱਧ ਕੀ ਹੋ ਜਾਏਗਾ, ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ। ਜ਼ਰੂਰੀ ਥੋੜੀ ਤੇ ਇੱਕ ਆਦਮੀ ਨੂੰ ਸਾਰੀ ਦੁਨੀਆ ਦੀ ਜਾਣਕਾਰੀ ਹੈ, ਜਿੰਨਾ ਪਤਾ ਹੈ ਜਾਂ ਜਿੰਨਾ ਰੱਬ ਨੇ ਰਹਿਮਤ ਕੀਤੀ ਉਤਨਾ ਹੈ, ਜਿਹੜਾ ਨਹੀਂ ਉਹਦੇ ਬਾਰੇ ਕੋਈ ਲੋੜ ਨਹੀਂ ਬੋਝ ਰੱਖਣ ਦੀ, ਉਹਦੇ ਬਾਰੇ ਕੋਈ ਪਰਵਾਹ ਦੀ ਲੋੜ ਨਹੀਂ। ਕਿ ਮਨੁੱਖ ਗਧਾ ਥੋੜੀ ਜਿਹੀ ਸਾਰੀ ਉਮਰ ਬੋਝ ਚੁੱਕ ਕੇ ਰੱਖੇਗਾ, ਉਹਦੇ ਇੱਕ ਇਨਸਾਨ ਹੈ ਬਿਲਕੁਲ ਕੇਵਲ ਪਰਮਾਤਮਾ ਵਾਸਤੇ, ਉਹਨੂੰ ਹੋਰ ਕਿਸੇ ਦਾ ਕੋਈ ਬੋਝ ਨਹੀਂ ਹੈ। ਨੈ ਭੈ ਮਾਨਤ ਆਨ, ਇਸ ਕਰਕੇ ਉਹ ਕਹਿੰਦੇ ਨੇ ਕਿ ਕਿਤੇ ਰੱਬ ਕਿਰਪਾ ਕਰਦਾ ਹੈ, ਮੈਂ ਅਜਾਣ ਜਨ ਤਰਬੇ ਨਾ, ਮੈਨੂੰ ਤਰਨ ਦੀ ਜਾਚ ਨਹੀਂ। ਕਿੰਨੇ ਵੱਡੇ ਸੱਚ ਕਹਿ ਦਿੱਤੇ ਬਾਣੀ ਦੇ ਵਿੱਚ ਭਗਤ ਨੇ, ਏਡੇ ਵੱਡੇ, ਇੱਥੇ ਤਾਂ ਲੋਕ ਹਾਰ ਜਾਂਦੇ ਨੇ ਤਾਂ ਵੀ ਹਾਰ ਨਹੀਂ ਮੰਨਦੇ, ਹਾਰ ਜਾਂਦੇ ਨੇ ਬਿਲਕੁਲ ਬਿਲਕੁਲ ਹਾਰੇ ਹੋਏ, ਉਹਨਾਂ ਨੂੰ ਪਤਾ ਲੱਗ ਜਾਂਦਾ ਅਸੀਂ ਹਾਰ ਗਏ, ਉਹ ਕਹਿਣਗੇ ਸਾਰੀਆਂ ਸੀਟਾਂ ਦਿੱਤਾਂਗੇ, ਫਿਰ ਵੀ ਕਹੀ ਜਾਂਦੇ ਹਾਰਨ ਵਾਸਤੇ ਕੋਈ ਤਿਆਰ ਨਹੀਂ। ਔਰ ਇਸ ਤਰ੍ਹਾਂ ਦੇ ਸਰਲ ਵਿਅਕਤੀ ਜਿਹੜੇ ਇੱਕਦਮ ਪ੍ਰਵਾਨ ਕਰ ਲੈਂਦੇ, ਮੈਂ ਕੁਝ ਨਹੀਂ ਜਾਣਦਾ, ਮੈਨੂੰ ਤਰਨ ਦੀ ਵੀ ਜਾਚ ਨਹੀਂ, ਇਸ ਤਰ੍ਹਾਂ ਕੋਈ ਐਲਾਨ ਨਹੀਂ ਕਰੇਗਾ। ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਣੀ ਉਹਨਾਂ ਲੋਕਾਂ ਦੀ ਆਈ ਜਿਨ੍ਹਾਂ ਨੇ ਕਹਿ ਦਿੱਤਾ ਮੈਨੂੰ ਤਰਨ ਦੀ ਜਾਚ ਨਹੀਂ ਹੈ, ਔਰ ਉਹਨਾਂ ਦੀ ਬਾਣੀ ਪੜ੍ਹ ਕੇ ਲੋਕ ਤਰ ਰਹੇ ਨੇ। ਤਰੇ ਹੋਏ ਸੀ ਉਹ, ਪਰ ਉਹਨਾਂ ਨੇ ਕਹਿ ਦਿੱਤਾ ਮੈਨੂੰ ਕੋਈ ਜਾਣਕਾਰੀ ਨਹੀਂ। ਕਾਰਨ ਇਹ ਹੈ ਕਿ ਇਸ ਘਰ ਦੇ ਵਿੱਚ ਸਭ ਤੋਂ ਵੱਡਾ ਮਕਸਦ ਇਹ ਵੀ ਬੰਦੇ ਦਾ ਹੰਕਾਰ ਟੁੱਟੇ, ਹੋਰ ਕੋਈ ਰਸਤਾ, ਹੋਰ ਕੋਈ ਲੋੜ ਹੀ ਨਹੀਂ ਕਿਸੇ ਚੀਜ਼ ਦੀ। ਇਸ ਲਈ ਗੁਰੂ ਨਾਨਕ ਦੇ ਘਰ ਦੀ ਫਕੀਰੀ ਦਾ ਅਰਥ ਕੁਝ ਬਣਨਾ ਨਹੀਂ ਹੈ, ਗੁਰੂ ਨਾਨਕ ਦੇ ਘਰ ਦੀ ਫਕੀਰੀ ਦਾ ਅਰਥ ਮਿਟਣਾ, ਖਤਮ ਹੋਣਾ ਹੈ, ਬਹੁਤ ਔਖਾ ਹੈ। ਇੱਥੇ ਕੁਝ ਬਣ ਕੇ ਬਹਿਣਾ ਨਹੀਂ, ਇੱਥੇ ਮਿਟ ਜਾਣਾ ਹੈ, ਲੁਕ ਜਾਣਾ ਹੈ, ਆਪਣੇ ਆਪ ਨੂੰ ਅਲੋਪ ਕਰਨਾ ਹੈ, ਤੇ ਅਲੋਪ ਹੁੰਦਿਆਂ ਸਾਰ ਬੀਜ ਉੱਗਣਾ ਸ਼ੁਰੂ ਕਰ ਦਿੰਦਾ ਹੈ। ਸਾਡੇ ਜੀਵਨ ਦਾ ਬੀਜ ਤਾਂ ਹੀ ਅੱਜ ਤੱਕ ਉੱਗਿਆ ਨਹੀਂ, ਕਿਉਂਕਿ ਅਸੀਂ ਸਜਾ ਕੇ ਉੱਪਰ ਰੱਖਿਆ ਹੋਇਆ ਦਿਖਾਉਣ ਵਾਸਤੇ, ਔਰ ਉਹ ਬੀਜ ਕਦੀ ਉੱਗੇ ਨੇ ਜਿਹੜੇ ਜ਼ਮੀਨ ਦੇ ਉੱਤੇ ਰਹਿਣਗੇ, ਬੀਜ ਨੂੰ ਉੱਗਣ ਵਾਸਤੇ ਦੋ ਕੰਮ ਕਰਨੇ ਪੈਣਗੇ, ਇੱਕ ਤਾਂ ਜ਼ਮੀਨ ਦੇ ਵਿੱਚ ਲੁਕਣ ਵਾਸਤੇ ਤਿਆਰ ਹੋਣਾ ਪਏਗਾ ਤੇ ਦੂਸਰਾ ਆਪਣੀ ਹੋਂਦ ਨੂੰ ਗਵਾਉਣਾ ਪਏਗਾ। ਬੀਜ ਤਾਂ ਉੱਥੇ ਬਚਦੇ ਨੀ, ਬੂਟਾ ਬਣ ਜਾਂਦਾ। ਅਸੀਂ ਬੀਜ ਵੀ ਨਹੀਂ ਛੱਡਣਾ ਚਾਹੁੰਦੇ ਤੇ ਫੁੱਲ ਵੀ ਬਣਨਾ ਚਾਹੁੰਦੇ, ਇਸ ਕਰਕੇ ਵਿੱਚ ਹੀ ਕੰਮ ਅਟਕਿਆ ਹੋਇਆ। ਸੱਚ ਜਾਣੋ ਇਹੀ ਕਹਾਣੀ, ਹੋਰ ਕੁਝ ਵੀ ਨਹੀਂ। ਬੀਜ ਛੱਡਣਾ ਨਹੀਂ ਚਾਹੁੰਦੇ, ਫੁੱਲ ਸਾਨੂੰ ਚਾਹੀਦਾ ਹੈ। ਤੇ ਇਸ ਕਰਕੇ ਸਤਿਗੁਰੂ ਕਹਿੰਦੇ ਕਿਵੇਂ ਹੋਏਗਾ, ਜੇ ਫੁੱਲ ਚਾਹੀਦਾ ਤੇ ਬੀਜ ਗਵਾ ਦੇ, ਜੇ ਫੁੱਲ ਨਹੀਂ ਚਾਹੀਦਾ ਬੀਜ ਰੱਖ ਲੈ, ਸੁੱਕ ਜਾਏਗਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਬੀਜ ਉੱਪਰ ਪਿਆ ਹੈ, ਦਿਖਾ ਰਹੇ ਹਾਂ ਅਸੀਂ ਇੰਨਾ ਕਰ ਰਹੇ ਹਾਂ, ਅਸੀਂ ਇਸ ਤਰ੍ਹਾਂ ਦੇ ਹਾਂ, ਬਿਨਾਂ ਪੁੱਛਣ ਤੋਂ ਹੀ ਦੱਸੀ ਜਾ ਰਹੇ ਹਾਂ ਅਸੀਂ ਕੌਣ ਹਾਂ। ਸਾਡੀ ਇਸ ਸ਼ਹਿਰ ਵਿੱਚ ਬੜੀ ਵੱਡੀ ਗੱਲਬਾਤ, ਪੁੱਛਿਆ ਵੀ ਨਹੀਂ ਹੈ, ਕੋਈ ਗੱਲ ਨਹੀਂ ਹੈ, ਆਪ ਹੀ ਕਿਹਾ ਜਾ ਰਿਹਾ। ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਵੀ ਉਹ ਬੀਜ ਪੱਤ ਲੈ ਗਏ, ਅਬ ਕਿਉਂ ਗੋਇ ਦਾਨ। ਬੀਜ ਉੱਤੇ ਪਿਆ ਸੀ ਤੇ ਪੰਛੀਆਂ ਨੇ ਵੇਖ ਲਿਆ, ਉਹਨਾਂ ਨੇ ਤੋੜ ਦਿੱਤਾ, ਚੁੱਗ ਦਿੱਤਾ, ਦਾਲ ਬਣਾ ਦਿੱਤੀ, ਟੁਕੜੇ ਕਰ ਦਿੱਤੇ ਬੀਜ ਦੇ। ਇਸ ਲਈ ਜੀਵਨ ਲੁਕਣ ਦੇ ਵਿੱਚ ਹੈ, ਪ੍ਰਗਟ ਹੋਣ ਵਿੱਚ ਨਹੀਂ। ਇਹ ਗੱਲ ਵੱਖਰੀ ਹੈ ਕਿ ਜਿਹੜਾ ਮਨੁੱਖ ਗੁਰੂ ਕੇ ਸ਼ਬਦ ਦੇ ਵਿੱਚ ਆਪਣੀ ਹਉਮੈ ਨੂੰ ਬੀਜ ਦਾ ਲੁਕਾ ਦੇਵੇ, ਹਉਮੈ ਮਰ ਜਾਏਗੀ ਤੇ ਇਸ ਹਉਮੈ ਦੇ ਖੋਲ ਦੇ ਵਿੱਚੋਂ ਹੀ ਨਾਮ ਨਿਕਲੇਗਾ, ਇਹਦੇ ਵਿੱਚ ਹੀ ਪਿਆ ਹੋਇਆ, ਇੱਕੋ ਥਾਂ ਤੇ ਪਏ ਨੇ, ਦੋਵੇਂ ਵੱਖਰੇ ਨਹੀਂ। ਅੰਮ੍ਰਿਤ ਵਿਖ ਬਸੈ ਇੱਕ ਸੰਗੇ, ਹਉਮੈ ਦੇ ਅਰਥ ਬੀਜ ਦਾ ਖੋਲ, ਨਾਮ ਦਾ ਅਰਥ ਉਹਦੇ ਵਿੱਚੋਂ ਉੱਗਣ ਵਾਲੀ ਸੀ, ਬਸ ਉਹਨੂੰ ਤੋੜਨਾ ਹੀ ਬਹੁਤ ਔਖਾ। ਜਿਵੇਂ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਹੈ ਨਾ, ਉਦਾਹਰਣ ਦਿੱਤੀ, ਫੂਟੋ ਭਾਂਡਾ ਫੂਟੋ ਆਂਡਾ ਭਰਮ ਕਾ। ਆਂਡੇ ਦਾ ਅਰਥ ਕੀ ਹੈ, ਜਿਵੇਂ ਕਿਸੇ ਪੰਛੀ ਦਾ ਅੰਡਾ, ਜਿਵੇਂ ਅੰਡੇ ਜਿਹੜੇ ਆਂਡਿਆਂ ਦੇ ਦੁਆਰਾ ਪੰਛੀ ਪੈਦਾ ਹੁੰਦੇ ਨੇ, ਮੁਰਗੇ ਨੇ ਹੋਰ ਕਈ ਪੰਛੀ ਨੇ, ਉਹ ਆਂਡਿਆਂ ਦੇ ਰਾਹੀਂ ਪੈਦਾ ਹੁੰਦੇ। ਆਂਡੇ ਦਾ ਖੋਲ ਜਿੱਦਣ ਟੁੱਟ ਗਿਆ, ਉਧਰ ਵਿੱਚੋਂ ਜੀਵਨ ਨਿਕਲੇਗਾ। ਸਾਡਾ ਜੀਵਨ ਇੱਕ ਆਂਡੇ ਵਰਗਾ ਹੈ, ਔਰ ਗੁਰੂ ਕੇ ਸ਼ਬਦ ਇੱਕ ਤੇ ਸਮਾਂ ਚਾਹੀਦਾ ਹੈ, ਇੱਕ ਗੁਰੂ ਕੇ ਸ਼ਬਦ ਦੀ ਇਹਨੂੰ ਗਰਮੈਸ਼ ਚਾਹੀਦੀ, ਤਾਪਮਾਨ ਚਾਹੀਦਾ, ਤਾਂ ਉਹ ਫੁੱਟੇ। ਇਹ ਜੀਵਨ ਅਜੇ ਅਸੀਂ ਜਨਮ ਲਿਆ ਨਹੀਂ, ਇਸ ਕਰਕੇ ਤੇ ਅਸੀਂ ਦੁਖੀ ਹਾਂ। ਮਨੁੱਖ ਕਹਿੰਦਾ ਮੈਂ ਦੁਖੀ ਕਿਉਂ ਹਾਂ, ਉਹ ਬੱਚਾ ਦੁਖੀ ਹੋਏਗਾ ਜਿਹੜਾ ਵਿਚਾਰਾ ਆਂਡੇ ਦੇ ਵਿੱਚ ਫਸਿਆ ਬੈਠਾ, ਜੁੜਿਆ ਬੈਠਾ, ਬਿਲਕੁਲ ਕੁੱਟਿਆ ਹੋਇਆ। ਸਾਡਾ ਅੰਦਰ ਬੱਝਾ ਹੋਇਆ, ਅਸੀਂ ਉੱਡ ਨਹੀਂ ਰਹੇ। ਕਾਰਨ ਕੀ, ਦੁਆਲੇ ਦੁਆਲੇ ਸਾਡੀ ਹਉਮੈ ਦਾ ਜਿਹੜਾ ਉਹ ਆਂਡੇ ਦਾ ਕਵਰ ਉਹਨੇ ਸਾਨੂੰ ਫੜਿਆ ਹੋਇਆ, ਉਹ ਛੱਡ ਨਹੀਂ ਰਿਹਾ। ਭਰਮ ਜਿਹੜਾ ਸਾਡੀ ਮਾਇਆ, ਸਾਡੀ ਹਉਮੈ, ਸਾਡੀ ਈਰਖਾ, ਫਿਰ ਇਸ ਆਂਡੇ ਵਿੱਚੋਂ ਅਸੀਂ ਕਿਵੇਂ ਜਨਮ ਲਈਏ, ਜਿਹੜਾ ਹਉਮੈ ਦਾ ਕਵਰ ਸਾਡੇ ਉੱਤੇ ਚੜਿਆ, ਸਾਡਾ ਆਪਣਾ ਅੰਦਰ ਲੁਕਿਆ ਹੋਇਆ। ਔਰ ਇਹ ਗੱਲ ਖਿਆਲ ਕਰਨਾ, ਦੁੱਖ ਦੇ ਕਈ ਕਾਰਨ ਹੋ ਸਕਦੇ ਨੇ। ਅਸੀਂ ਕਹਿੰਦੇ ਹਾਂ ਅਸੀਂ ਦੁਖੀ ਹਾਂ, ਹਰ ਇੱਕ ਵਿਅਕਤੀ ਦੁਖੀ ਹੈ। ਸਤਿਗੁਰਾਂ ਨੇ ਕਿਹਾ ਦੁੱਖ ਦਾ ਕਾਰਨ ਹੀ ਕੋਈ, ਤੇਰੇ ਉੱਤੇ ਹਉਮੈ ਦਾ ਕਵਰ ਚੜਿਆ ਹੋਇਆ, ਤੇਰਾ ਅੰਦਰ ਉਹਦੇ ਬੈਠਾ, ਉਹਨੂੰ ਆਜ਼ਾਦੀ ਨਹੀਂ ਮਿਲ ਰਹੀ। ਹੁਣ ਉਹ ਸਾਡੇ ਦੇ ਉੱਤੇ ਭਾਵੇਂ ਤੂੰ ਕੋਲਡ ਡਰਿੰਕ ਡੋਲ ਦੇ ਤੇ ਭਾਵੇਂ ਜੂਸ ਪਾਈ ਜਾ, ਭਾਵੇਂ ਉਹ ਸਾਡੇ ਨੂੰ ਕਿਸੇ ਬੜੇ ਵੱਡੇ ਮਹਿਲ ਵਿੱਚ ਰੱਖ, ਕਿਸੇ ਗੱਡੀ ਵਿੱਚ ਰੱਖ, ਹਵਾਈ ਜਹਾਜ਼ ਵਿੱਚ ਸੈਰ ਕਰਾ ਲੈ, ਇਹ ਤੇਰੀ ਮਰਜ਼ੀ। ਕਿਵੇਂ ਵਿਚਾਰਾ ਸੁਖੀ ਹੋਵੇ, ਕਿਉਂਕਿ ਉਹਦੇ ਅੰਦਰ ਜਨਮ ਨਹੀਂ ਲੈ ਰਿਹਾ ਦੁੱਖ ਤੇ ਨਾ ਜਨਮ ਕਰਕੇ। ਮਨੁੱਖ ਦੁਖੀ ਤਾਂ ਹੈ ਕਿ ਉਹਨੂੰ ਜਨਮ ਨਹੀਂ ਮਿਲ ਰਿਹਾ ਅੰਦਰੋਂ। ਸਤਿਗੁਰ ਕਾ ਜਨਮ ਹੈ ਗਵਨ ਮਿਟਾਇਆ, ਦੂਸਰਾ ਜਨਮ ਨਹੀਂ ਹੋ ਰਿਹਾ ਮਨੁੱਖ ਦੇ ਅੰਦਰੋਂ, ਪਹਿਲਾਂ ਸਰੀਰ ਦਾ ਜਨਮ ਹੋ ਗਿਆ। ਇਸ ਲਈ ਇੱਕ ਮੁਨੀ ਬਾਰੇ, ਸੁਖਦੇਵ ਮੁਨੀ ਬਾਰੇ ਸ਼ਬਦ ਆਉਂਦੇ ਨੇ ਵੀ ਉਹਨੇ 12 ਸਾਲਾਂ ਵਿੱਚ ਜਨਮ ਲਿਆ ਸੀ, 12 ਵਰੇ ਗਰਭਾਸ ਰਹਿ, ਜੰਮਦਿਆਂ ਹੀ ਸੁੱਖ ਲਈ ਉਹਦਾ ਸੀ। ਸੁਖਦੇਵ ਮੁਨੀ 12 ਸਾਲਾਂ ਬਾਅਦ ਉਹ ਜੰਮਿਆ ਸੀ, ਵਿਗਿਆਨ ਤਾਂ ਇਹਨੂੰ ਨਹੀਂ ਮੰਨਦਾ, ਸਰੀਰਕ ਤੌਰ ਤੇ ਨਹੀਂ ਸੀ ਜੰਮਿਆ। ਉਹਦੇ ਜਿਹੜੇ ਅੰਦਰ, ਹਰ ਇੱਕ ਮਨੁੱਖ ਦੇ ਅੰਦਰ ਜਨਮ ਲੈਣ ਦੀ ਸੰਭਾਵਨਾ, ਸਾਰਿਆਂ ਦੇ ਗਰਭ ਦੇ ਅੰਦਰ ਬ੍ਰਹਮ ਗਿਆਨੀ ਬੈਠਾ ਹੋਇਆ, ਉਹ ਦੱਬਿਆ ਹੋਇਆ ਅੰਦਰ। ਤੇ ਸੁਖਦੇਵ ਨੇ 12 ਸਾਲ ਗਰਭਾਸ ਰਹੇ, ਆਪਣੇ ਇਸ ਅੰਤਿਸ਼ਕਰਨ ਦੇ ਆਂਡੇ ਨੂੰ ਗੁਰੂ ਕੇ ਸ਼ਬਦ ਵਿੱਚ 12 ਸਾਲ ਰੱਖਿਆ, ਯਾਨੀ ਕਿ 12 ਸਾਲ ਸ਼ਬਦ ਦੀ ਆਰਾਧਨਾ ਕਰਦਾ ਰਿਹਾ। 12 ਸਾਲ ਦੇ ਸੇਕ ਤੋਂ ਬਾਅਦ ਉਹਦਾ ਕਰ ਟੁੱਟ ਗਿਆ, ਹਉਮੈ ਟੁੱਟ ਗਈ, ਤੇ ਵਿੱਚੋਂ ਸੁਖਦੇਵ ਮੁਨੀ ਨਿਕਲ ਆਇਆ, ਪੈਦਾ ਹੋ ਗਿਆ। ਇਸ ਲਈ ਪੰਜਾਬ ਦੀ ਧਰਤੀ ਦੇ ਇੱਕ ਮਹਾਂਪੁਰਸ਼ ਹੋਏ ਨੇ, ਪਹਿਲਾਂ ਪਿੰਡ ਵਿੱਚ ਰਹੇ ਸਨ, ਬਾਅਦ ਵਿੱਚ ਉਹਨਾਂ ਨੇ ਬੜੇ ਸਾਲ ਸ਼ਬਦ ਦੀ ਕਮਾਈ ਕੀਤੀ, ਚਲੇ ਗਏ, ਛੋਟੇ ਹੁੰਦਿਆਂ ਪੜ੍ਹਦੇ ਸੀ, ਨਾਲ ਦੋਸਤ ਸਨ, ਮਿੱਤਰ ਸਨ। کئی سالاں بعد انہوں نے ایک چل جی بنائی سی چل اتے رہتے سن لوگ آن لگ پے قدرتی طور پہ جگیاسو آن لگ پے ست سنگ شروع ہو گیا کسی نے پنڈ وچ جا کے دسیا بھی تہاڈا منڈا استاد بن گیا لوگ وہ پڑھاؤ انہوں کا ایک بچپن کا ساتھی جہاں پنجویں کلاس میں پڑھتا سی ملن واسطے گیا ملن واسطے گیا تے اس تھان تے پہنچیا اگے جڑا سجن کھڑا سی انہوں کہن لگا بھائی اے جڑا تہاڈا سنت ہے نا جڑا تسی اندر بنایا ہوا بٹھایا ہوا تہن پتا کون ہے کہن لگا جی اسی تے ستکار کرنے بھی نام جپن والے نے ساڈا فرض بنتا ہے بھی چلو انہوں نے نام جپیا اسی انہوں دا عزت ستکار کریے ساڈے اندر بھی کوئی کڑی دکھ جائے گی وہ کہنا بھی انہوں اندر جا کے کہ بھی فلانا سنگھ تیرا ساتھی ملن واسطے آیا جڑا تیرے نال پنجویں وچ پڑھدا رہا اپنا نام بھی دسیا وہ اندر گیا جڑا آ کے سکھ کھڑا سی انہیں کیا جی مہاپرشو تہاڈے نال کوئی پنجویں دا سنگھی ساتھی تہانوں ملن آیا تے وہ پرواہ نہیں کرتا نام تہاڈا اس طرح سیدھا جے لے جاندا کہن لگے انہوں جا کے کہہ دے بھی وہ جنہوں تو ملنا آیا نا وہ تے مر گیا وہ جا چکا اور وہ نہیں رہا وہ ایتھے نہیں ہے جنہوں تو ملنا ہے انہیں جا کے کیا بھی انہوں نے کیا بھی میں وہ نہیں جڑا تیرے نال پنجویں وچ پڑھدا رہا کہن لگا رانی دی گل اندروں بول رہا سی وہی تو بول رہا ہے مینوں اندر لے کے جا اندر لے کے گیا تے کہن لگا بڑا جھوٹ بول دے وہ کہندے وہ رہا ہی نہیں ہو رہے انہاں کیا بالکل نہیں رہا وہ پنجویں والا میں ہوں نہیں ہوں وہ میں توڑ دیتا اتو وہ کور لا دیتا گیا ہوں اصلی میرا آپے نے جنم لیا جو میں ہے وا یہ کہ سہج اواں کا سہج نہ جائے کبیر جی نے بڑے شبد کہے نے سہج بارے سہج کا ارتھ منک کا اصلی آپ ہے تو ساری پالش ہوئی پی جی اتنے اصل رہے یہ سارے کپڑے نے سڈے یہ سارا ساڈا اوپرلا اوپرلا گند مند ہے جی یہ ٹوٹ گیا تو اندروں ساڈا اپنا آپا جنو کلگی تر پادشاہ کہیں خالسا خالسا کا ارتھ شدھ آپا خالص بالکل صاف جہد بور کوئی ملاوٹ نہ رہے سارا کچھ ٹوٹ جائے جہد اس لیے جس نے اس سکھدیو منی نے بارہ سال شبد نال جڑیا جدو شبد کی گرمائش ملی اس انتش کرن دے آنڈے نوں تے ایدے وچوں پھر اصلی اپنا آپ پیدا ہویا تے گرو ارجن دیو جی نے کیا پوٹو آنڈا پرم کا منہ پہو پرگاس کاٹی بیڑی پگے تے بیڑی دار تے پیراں نوں پئے ہوئے جڑے جنگال ججال سن اڑ نہیں سی سکتا میں ہوں پہلا جنم ہویا اس پنچھی کا تے پھر انہیں اڑنا شروع کر دیتا پوٹو آنڈا پرم کا منہ پہو پرگاس کاٹی بیری پگے تے گر کینی بند خلاس بندن ٹوٹ گئے یہ لوگ کہتے مصیبت کا ہٹ جانا ہورا کوئی مصیبت نہیں ہٹن گیا کیونکہ جڑی اصلی چیز اندر دبی ہوئی ہے وہ تو اندر دبی رہ گئی ہے اتنے پاوے سونا پا دو سونے کا ہار پاؤ آنڈے تے کی فرق پے گا وہ اندر مر رہا جڑا آپا ہے وہ رو رہا اندر بہ کے انہوں راہ کوئی نہیں مل رہا جنم لینڈ کا یہ پاؤ سونے کا ہار یہ رکھ دو ہیرے یہ شراب پیاؤ یہ ماسک کواؤ جو مرضی کرو کئی طرح کے پدارتھ کوائے دو مہنگے تو مہنگا سوٹ پوا دو انہوں تسی اربا روپیے دے دیو جو مرضی کر لو پردھان منتری بنا دیو اس نوں انہیں روئی جانا اندروں کیونکہ انہاں جنم نہیں ہو رہا اس لیے ستگرو کہندے کہ توں گرو دے چرناں نال جڑ تاں کہ تینوں دوسرا جنم ملے اس لیے ستگرو کہ جنم ہے گون مٹایا گرو تو بنا کوئی جنم نہیں دے سکتا اج دے بچناں وچ ستگرو نے کیا نظر کرے جے اپنی تاں نظر ہی ستگرو پایا پرماتما نوں ترس آ گیا جس منک دے اتے انہیں نظر کیتی ویکھیا بھی رل رہا ہے دکھی ہے بے چین ہے تے کی کیتا اس نظر دے دوارا ستگرو نال ملاپ کرا دیتا پرماتما نے کیونکہ جدوں پرماتما کسے نو اپنے نال ملاونا چاہندا ہے تے ہور کوئی رستہ نہیں ہے رستہ گرو ہے انہیں شبد نال جوڑ دیتا تے میں گرو ارجن دیو جی دا ایک سکھمنی صاحب کا انگ تہاڈے نال سانجھا کیتا سی ਕਿ ਸਤਿਗੁਰੂ ਸਿੱਖ ਕੀ ਕਰੇ ਪ੍ਰਤਪਾਲ, ਗੁਰੂ ਸਿੱਖ ਦੀ ਪਾਲਣਾ ਕਰਦਾ, ਉਹਦੀ ਸਿਕਿਉਰਿਟੀ ਬਣ ਕੇ ਉਹਦਾ ਕੰਮ ਕਰਦਾ। ਸੇਵਕ ਕੋ ਗੁਰ ਸਦਾ ਦਿਆਲ, ਜਿਹੜਾ ਸਮਰਪਿਤ ਹੋ ਜਾਂਦਾ ਨਾ, ਉਹ ਜੇ ਥੋੜਾ ਜਾ ਇਧਰ ਉਧਰ ਵੀ ਜਾਂਦਾ ਤੇ ਤਾਂ ਵੀ ਗੁਰੂ ਉਹਦੇ ਤੇ ਦਿਆਲ ਰਹਿੰਦੇ ਨੇ, ਕਿਰਪਾ ਕਰੀ ਰੱਖਦੇ ਨੇ। ਸੇਵਕ ਕੋ ਗੁਰ ਸਦਾ ਦਿਆਲ, ਹੋਰ ਸਤਿਗੁਰੂ ਕੀ ਕਰਦੇ ਨੇ? ਸਤਿਗੁਰ ਸਿੱਖ ਕੀ ਦੁਰ ਮਤ ਮਲ ਹੀ। ਜੇ ਕੋਈ ਸਿੱਖ ਹੋ ਜਾਏਗਾ ਨਾ, ਸਮਰਪਿਤ ਹੋ ਜਾਏਗਾ, ਤੇ ਜਿਹੜੀ ਹਰ ਰੋਜ਼ ਥੋੜੀ ਥੋੜੀ ਮੈਲ ਆਉਂਦੀ ਹੈ ਸਾਡੀ ਮਤ ਵਿਚ, ਕਈ ਵਾਰੀ ਜ਼ਿਆਦਾ ਵੀ ਆ ਜਾਂਦੀ, ਉਹ ਨਾਲੋ ਨਾਲ ਸਾਫ਼ ਕਰੀ ਜਾਂਦਾ ਹੈ, ਕਿਉਂਕਿ ਗੁਰੂ ਦੀ ਜ਼ਿੰਮੇਵਾਰੀ ਬਣ ਗਈ ਇਹਦਾ ਧਿਆਨ ਰੱਖਣਾ। ਸਤਿਗੁਰ ਸਿੱਖ ਕੀ ਗੁਰਮਤ ਮਲ ਹਿਰੈ, ਪਰ ਇੱਕ ਫਰਜ਼ ਸਿੱਖ ਦਾ ਵੀ ਉਹ ਕਿਹੜਾ ਕਿ ਗੁਰ ਬਚਨੀ ਹਰ ਨਾਮ ਉਚਰੈ। ਸਿੱਖ ਇੰਨਾ ਕੁ ਤੇ ਕੰਮ ਕਰਦਾ ਹੈ ਵੀ ਆਪਣੇ ਗੁਰੂ ਦੇ ਬਚਨ, ਜਿਹੜਾ ਨਾਮ ਉਹਨੂੰ ਗੁਰੂ ਨੇ ਬਖਸ਼ਿਸ਼ ਕੀਤਾ, ਉਹਨੂੰ ਘੱਟੋ ਘੱਟ ਜਪੇ ਦਾ ਸੇ, ਬਾਕੀ ਕੰਮ ਸਿੱਖ ਨੇ ਕਰਨਾ। ਸਤਿਗੁਰ ਸਿੱਖ ਕੀ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ। ਸਤਿਗੁਰ ਸਿੱਖ ਕੇ ਬੰਧਨ ਘੱਟ ਹੈ, ਉਹਦੇ ਬੰਧਨਾਂ ਨੂੰ ਵੱਢਦਾ ਤੁਰਿਆ ਜਾਂਦਾ, ਉਹਦੀਆਂ ਰੱਸੀਆਂ ਨੂੰ ਤੋੜਦਾ ਜਾਂਦਾ ਜੀਵਨ ਦੇ ਵਿੱਚ। ਪਰ ਸਿੱਖ ਦਾ ਫਰਜ਼ ਕੀ ਹੈ? ਉਹ ਯਤਨ ਕਰੇ ਕਿ ਗੁਰ ਕਾ ਸਿੱਖ ਵਿਕਾਰ ਤੇ ਹਟ ਹੈ। ਸਤਿਗੁਰ ਸਿੱਖ ਕੋ ਨਾਮ ਧੰਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਇੱਕ ਬੜਾ ਪਿਆਰਾ ਅਖੀਰ ਤੇ ਬਚਨ ਕਿਹਾ, ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰਾ। ਹਲਤ ਦਾ ਅਰਥ ਹੈ ਇਹ ਦੁਨੀਆਂ, ਪਲਤ ਦਾ ਅਰਥ ਹੈ ਮੌਤ ਤੋਂ ਬਾਅਦ ਵਾਲੀ ਦੁਨੀਆਂ। ਸਿੱਖ ਇੱਥੇ ਜਿਉਂ ਰਿਹਾ ਹੈ ਤੇ ਗੁਰੂ ਨੂੰ ਉਹਦਾ ਅੱਗੇ ਫਿਕਰ ਪਿਆ ਹੋਇਆ ਵੀ ਅੱਗੇ ਜਾ ਕੇ ਕੀ ਕਰੇਗਾ। ਇਸ ਲਈ ਕਿੰਨਾ ਆਨੰਦ ਹੈ ਗੁਰੂ ਨਾਲ ਹੋਣ ਦੇ ਵਿੱਚ। ਆਪਾਂ ਇੱਥੇ ਜਿਉਂ ਰਹੇ ਹਾਂ, ਸਾਨੂੰ ਤਾਂ ਇੱਥੋਂ ਦਾ ਫਿਕਰ ਹੈ, ਪਰ ਸਤਿਗੁਰੂ ਸਾਡਾ ਅੱਗੇ ਵੀ ਫਿਕਰ ਹੈ ਅੱਗੇ ਜਾ ਕੇ ਕਿਵੇਂ ਸਰੇਗਾ। ਇਸ ਲਈ ਉਹ ਨਾਮ ਜਪਾ ਰਿਹਾ, ਪੂੰਜੀ ਉਹਨੂੰ ਦੇਈ ਜਾ ਰਿਹਾ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰਾ ਹੈ, ਤੇ ਅਖੀਰਲੀ ਪੰਕਤੀ ਵਿੱਚ ਕਮਾਲ ਕਰ ਦਿੱਤੀ। ਉਹ ਕਹਿੰਦੇ ਨੇ ਕੇਵਲ ਸਿੱਖ ਨਹੀਂ ਗੁਰੂ ਨੂੰ ਯਾਦ ਕਰਦਾ, ਗੁਰੂ ਹਰ ਸਮੇਂ ਆਪਣੇ ਸਿੱਖ ਨੂੰ ਯਾਦ ਕਰਦਾ ਰਹਿੰਦਾ। ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ, ਸਮਾਰੈ ਦਾ ਅਰਥ ਸਿਮਰਨ ਕਰਨਾ। ਇਸ ਲਈ ਆਪਾਂ ਜਿੰਨੇ ਇੱਥੇ ਆਇਆ, ਇਹ ਨਹੀਂ ਵੀ ਅਸੀਂ ਆਇਆ, ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਇੱਕ ਦਾ ਪਤਾ ਹੈ ਉਹ ਕਿਵੇਂ ਕਿਵੇਂ ਆਇਆ, ਕਿਹੜੀ ਭਾਵਨਾ ਲੈ ਕੇ ਆਇਆ। ਜਿੰਨੇ ਵੀ ਲੋਕ ਨੇ, ਕਿਉਂਕਿ ਉਹਦੀਆਂ ਹਜ਼ਾਰਾਂ ਅੱਖਾਂ ਨੇ, ਉਹਦੇ ਕੋਲ ਇਸ ਤਰ੍ਹਾਂ ਦਾ ਸਿਸਟਮ ਹੈ ਵੀ ਉਹ ਮਨੁੱਖ ਦੀ ਆਪਣੀ ਬੁੱਧੀ ਦੇ ਵਿੱਚੋਂ ਹੀ ਉਹਨੂੰ ਦੇਖ ਕੇ ਵੇਖ ਲੈਂਦਾ ਵੀ ਇਹ ਕੀ ਕਰਨਾ ਚਾਹੁੰਦਾ, ਕੌਣ ਹੈ। ਇਸ ਲਈ ਸਤਿਗੁਰ ਸਿੱਖ ਕੋ ਜੀ ਨਾਲ ਸੰਭਾਰਾ, ਉਹ ਸਿੱਖ ਕਿਵੇਂ ਦਾ ਹੈ ਉਹਦੀ ਫਿਰ ਪਰਿਭਾਸ਼ਾ ਵੀ ਥੋੜੀ ਜਿਹੀ ਹੈ। ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰੂ ਦਾ ਗ੍ਰਹਿ, ਗੁਰੂ ਦਾ ਘਰ। ਗੁਰੂ ਦੇ ਗ੍ਰਹਿ ਦਾ ਕੀ ਅਰਥ, ਘਰ ਦਾ ਕੀ ਅਰਥ? ਗੁਰ ਕੀ ਆਗਿਆ ਮਨ ਮੈਂ ਸਹਿ, ਤੇ ਸਹੀ ਦਾ ਉਸ ਚੀਜ਼ ਨੂੰ ਜਿਹੜੀ ਦਰਦ ਵੀ ਕਰੇ। ਸਹਿਣ ਦਾ ਮਤਲਬ ਇਹ ਹੈ ਨਾ, ਜਿਹੜੀ ਚੀਜ਼ ਡਾਕਟਰ ਜਦੋਂ ਟੀਕਾ ਲਾਉਂਦਾ ਜਾਂ ਉਹ ਓਪਰੇਸ਼ਨ ਕਰਦਾ ਤੇ ਮਰੀਜ਼ ਨੂੰ ਕਹਿੰਦਾ ਵੀ ਥੋੜੀ ਜਿਹੀ ਦਰਦ ਹੋਏਗੀ, ਤਕੜਾ ਰਹੇ। ਇਸ ਲਈ ਸਤਿਗੁਰੂ ਨੇ ਕਿਰਪਾ ਕੀਤੀ ਹੈ ਵੀ ਆਪਣੇ ਚਰਨਾਂ ਵਿੱਚ ਬਿਠਾ ਲਿਆ, ਤੇ ਹੁਣ ਕਈ ਵਾਰੀ ਵਿੱਚ ਵਿੱਚ ਨਾ ਥੋੜੀਆਂ ਜਿਹੀਆਂ ਕੌੜੀਆਂ ਗੋਲੀਆਂ ਆਉਂਦੀਆਂ ਨੇ, ਉਹ ਸਹਿਣ ਕਰ ਲੈਣੀਆਂ ਚਾਹੀਦੀਆਂ, ਉਹ ਕੌੜੀਆਂ ਲੱਗਣਗੀਆਂ। ਗੁਰ ਕੀ ਆਗਿਆ ਮਨ ਮੈਂ ਸਹਿ ਦਾ ਮਤਲਬ ਇਹ ਹੈ ਕਿ ਤੈਨੂੰ ਗੁਰੂ ਦੇ ਜਿਹੜੇ ਬਚਨ ਮਿੱਠੇ ਲੱਗਦੇ ਨੇ, ਜਦੋਂ ਤੇ ਸ਼ਬਦ ਆਉਂਦੇ ਨੇ ਵੀ ਸਤਿਗੁਰ ਸਿੱਖ ਦਾ ਸਾਰਾ ਕੰਮ ਕਰਦਾ, ਸਿੱਖ ਝੂਮ ਜਾਂਦਾ ਸਰ, ਵੀ ਹੁਣ ਕੋਈ ਪਰਵਾਹ ਨਹੀਂ, ਕਿਉਂਕਿ ਉਹ ਗੁਰੂ ਨੇ ਕੰਮ ਕਰਨਾ ਨਾ, ਤੇ ਜਦੋਂ ਆਪਣੀ ਵਾਰੀ ਆਈ ਉਦੋਂ ਫਿਰ ਕੰਨ ਵਿੱਚ ਉਂਗਲ ਪਾ ਕੇ ਫੁਲਕਣ ਲੱਗ ਪੈਂਦਾ, ਇਹਦਾ ਮਤਲਬ ਗੱਲ ਸੁਣਨੀ ਨਹੀਂ ਚਾਹੁੰਦਾ, ਜਾਂ ਫਿਰ ਕਦੀ ਮੋਟਾ ਜਿਹਾ ਫੁਲਕੀ ਜਾਏਗਾ ਜਾਂ ਜੇਬ ਵਿੱਚ ਹੱਥ ਪਾ ਲੈਗਾ। ਸਾਰੇ ਸਿਗਨਲ ਨੇ ਵੀ ਸ਼ਬਦ ਨਾ ਕਿਤੇ ਅੰਦਰ ਚਲੇਗਾ। ਇਸ ਲਈ ਸਤਿਗੁਰੂ ਕਹਿੰਦੇ ਨੇ ਵੀ ਜਿਹੜਾ ਕੌੜਾਪਨ ਹੈ ਉਹਨੂੰ ਵੀ ਸਹਿਣ ਦਾ ਯਤਨ ਕਰ, ਜੇ ਗੁਰ ਝਿੜਕੈ ਤਾਂ ਮਿੱਠਾ ਲੱਗੈ। ਇਸ ਲਈ ਇਸ ਘਰ ਦੇ ਵਿੱਚ ਜਿਹੜੇ ਕੌੜੇ ਸ਼ਬਦ ਬੋਲੇ ਜਾਂਦੇ ਨੇ, ਇਹ ਨਾ ਖਿਆਲ ਕਰਨਾ ਵੀ ਕਿਸੇ ਬੰਦੇ ਦੇ ਸ਼ਬਦ ਨੇ, ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਨੇ। ਹੁਣ ਇਹ ਮਾਈ ਪੁਜਾਰੀ ਦਾ ਕੀ ਗਣਾ, ਉਹਨੇ ਤੇ ਆਪਣਾ ਪ੍ਰਸਾਰਣ ਵਿੱਚੋਂ ਕਰ ਦੇਣਾ, ਉਹਦੇ ਵਿੱਚੋਂ ਤੇ ਆਵਾਜ਼ ਆ ਹੀ ਜਾਣੀ। ਬੋਲਣ ਵਾਲਾ ਤੇ ਇੱਕ ਮਸ਼ੀਨ ਵਾਂਗੂ ਹੈ, ਕੰਮ ਤੇ ਗੁਰੂ ਨੇ ਕਰਨਾ। ਇਸ ਕਰਕੇ ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕੋ ਕਰਕਸ਼ ਨਾ ਜਨਾਵੈ, ਹਰ ਹਰ ਨਾਮ ਰਿਦਾ ਸਭ ਧਿਆਵੈ ਮਨ ਵੇਚੈ ਸਤਿਗੁਰੂ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨੇ ਕਾਮੀ ਜਿਸ ਕੋ ਹੋਦ ਪ੍ਰਾਪਤ ਸਵਾਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ। ਇਹ ਸਿੱਖੀ ਤੇ ਗੁਰੂ ਦਾ ਪਿਆਰ ਅੱਜ ਸਤਿਗੁਰੂ ਕਹਿ ਰਹੇ ਨੇ ਨਜ਼ਰ ਕਰੇ ਜੇ ਆਪਣੀ ਤਾਂ ਨਜ਼ਰੀ ਸਤਿਗੁਰ ਪਾਇਆ ਇਹੋ ਜੀਓ ਬਹੁਤੇ ਜਨਮ ਭਰਮਿਆ ਕਈ ਜਨਮਾਂ ਤੋਂ ਭਰਮ ਭਰਮ ਕੇ ਭਟਕ ਭਟਕ ਕੇ ਤਾਂ ਸਤਿਗੁਰ ਸ਼ਬਦ ਸੁਣਾਇਆ ਬੜੇ ਚਿਰ ਬਾਅਦ ਸ਼ਬਦ ਦੀ ਨਾਮ ਦੀ ਦਾਤ ਗੁਰੂ ਨੇ ਬਖਸ਼ਿਸ਼ ਕੀਤੀ। ਸਤਿਗੁਰ ਜੀਵਨ ਦਾਤਾ ਕੋ ਨਹੀਂ ਸਭ ਸੁਣੇ ਹੋ ਲੋਕ ਸਵਾਇਆ ਗੁਰੂ ਵਰਗਾ ਦਾਤਾ ਕੋਈ ਨਹੀਂ ਹੈ। ਦੇ ਕੇ ਯਾਦ ਵੀ ਨਹੀਂ ਰੱਖਦਾ ਵੀ ਮੈਨੂੰ ਦਿੱਤਾ ਸੀ ਵਾਪਸੀ ਕੁਝ ਨਹੀਂ ਚਾਹੁੰਦਾ ਸੀ। ਜੇ ਤਿੰਨ ਚੀਜ਼ਾਂ ਮੰਗਦਾ ਤਨ ਮਨ ਤੇ ਧਨ ਤੇ ਉਹ ਵਾਪਸ ਵੀ ਕਰ ਦਿੰਦਾ ਉਸੇ ਵਕਤ ਕਈ ਗੁਣਾ ਕਰਕੇ। ਇਸ ਲਈ ਗੁਰੂ ਵਰਗਾ ਦਾਤਾ ਕੋਈ ਨਹੀਂ। ਸੰਸਾਰ ਦੇ ਸਾਰੇ ਸੰਬੰਧ ਛੋਟੇ ਨੇ ਗੁਰੂ ਦਾ ਸੰਬੰਧ ਸਭ ਤੋਂ ਵੱਡਾ ਹੈ ਗੁਰੂ ਦੀ ਮਿੱਤਰਤਾ ਸਭ ਤੋਂ ਵੱਡੀ ਹੈ ਕਿਉਂਕਿ ਕੋਈ ਜੀਵਨ ਦੇ ਵਿਛੜਾ ਕੋਈ ਮੋਇਆ ਨਾ ਜਾਈ ਛੋੜ। ਸਤਿਗੁਰ ਮਿਲਿਆ ਸੱਚ ਪਾਇਆ ਜਿਹਨੇ ਵਿੱਚੋਂ ਆਪ ਗਵਾਇਆ। ਸਤਿਗੁਰੂ ਨੂੰ ਮਿਲਣ ਦੇ ਨਾਲ ਉਸ ਸੱਚ ਭਰੀ ਅਵਸਥਾ ਦੀ ਪ੍ਰਾਪਤੀ ਹੋਈ। ਸੱਚ ਦਾ ਅਰਥ ਹੈ ਕਾਇਮ ਰਹਿਣ ਵਾਲੀ ਅਵਸਥਾ ਜਿਹਦੀ ਮੌਤ ਨਾ ਆਵੇ। ਜਿਹਨੇ ਵਿੱਚੋਂ ਆਪ ਗਵਾਇਆ ਪਰ ਗੁਰੂ ਕੀ ਦਾਤ ਉਹਨਾਂ ਦੇ ਮਨ ਵਿੱਚ ਵਸੀ ਜਿਨ੍ਹਾਂ ਨੇ ਆਪਣੇ ਅੰਦਰੋਂ ਹਉਮੈ ਨੂੰ ਮਾਰ ਦਿੱਤਾ ਆਪਣੇ ਆਪੇ ਦੇ ਵਿੱਚੋਂ ਮੈਂ ਨੂੰ ਖਤਮ ਕਰ ਦਿੱਤਾ ਉਹਨਾਂ ਵਿੱਚ ਗੁਰੂ ਦੀ ਦਾਤ ਵਸੀ। ਜਿਨ ਸੱਚੋ ਸੱਚ ਬੁਝਾਇਆ ਗੁਰੂ ਨੇ ਕਿਰਪਾ ਕੀਤੀ। ਬੁਝਾਇਆ ਦਾ ਅਰਥ ਹੈ ਬੁਝਾਰਤ ਬੁਝ ਲਈ ਜੀਵਨ ਜਿਹੜਾ ਉਲਝਿਆ ਹੋਇਆ ਸੀ ਜਿਹਦੀ ਸਮਝ ਨਹੀਂ ਸੀ ਆ ਰਹੀ ਜਿਹਦਾ ਪਤਾ ਨਹੀਂ ਸੀ ਲੱਗ ਰਿਹਾ ਗੁਰੂ ਨੇ ਕਿਰਪਾ ਕੀਤੀ ਇਸ ਬੁਝਾਰਤ ਨੂੰ ਇਸ ਉਲਝਣ ਨੂੰ ਸੁਲਝਾ ਦਿੱਤਾ। ਸ਼ੰਤ ਅੱਗੇ ਬਚਿਆ ਹੈ ਸਮੇਂ ਦੀ ਸਮਾਪਤੀ ਹੈ ਇਸ ਲਈ ਸ਼ੰਤ ਦੇ ਵਿੱਚ ਗੁਰੂ ਦੇ ਰਾਹੀਂ ਸਰੀਰ ਦੀ ਖੋਜ ਕਿਵੇਂ ਕੀਤੀ ਗੁਰਮੁਖ ਢੂੰਡ ਢੂੰਡੇਂਦਿਆਂ ਹਰ ਸੱਜਣ ਲੱਗਾ ਰਾਮ ਰਾਜੇ ਇਹ ਵਿਚਾਰ ਕੱਲ੍ਹ ਨੂੰ ਗੁਰੂ ਕਿਰਪਾ ਕਰਨ ਦਾ ਯਤਨ ਕਰਾਂਗੇ। ਆਪ ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ। ਇੰਨੀਆਂ ਬੇਨਤੀਆਂ ਪਰਿਵਾਰ ਭਾਈ ਦਲਜੀਤ ਸਿੰਘ ਹੋਈ ਉਹ ਪਹੁੰਚੇ ਨੇ ਆਪ ਜੀ ਨੂੰ ਨਾਮ ਨਾਲ ਜੋੜਨਗੇ ਸੋ ਕੁਈਆਂ ਤੋਂ ਲੱਗ ਚੁੱਕਾਂ ਦੀ ਖਿਮਾ ਕਰਨ ਦੀ ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।